ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਧਨਾਸਰੀ ਭਗਤ ਰਵਿਦਾਸ ਜੀ ਕੀ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਹਮ ਸਰ ਦੀਨ ਦਿਆਲ ਨਾ ਤੁਮ ਸਰ ਆਬੂ ਪਤਿਆਰ ਕਿਆ ਕੀਜੈ ਬਚਨੀ ਤੂਰ ਮੂਰ ਮਨ ਮਨ ਜਨ ਕੋ ਪੂਰਨ ਦੀਜੈ ਹਮ ਸਰ ਦੀਨ ਦਿਆਲ ਨਾ ਤੁਮ ਸਰ ਅਬ ਪਤਿਆਰ ਕਿਆ ਕੀਜੈ ਬਚਨੀ ਤੂਰ ਮੂਰ ਮਨ ਮਨ ਜਨ ਕੋ ਪੂਰਨ ਦੀਜੈ ਹਾਂ ਬਲ ਬਲ ਜਾਉ ਰਮਈਆ ਕਾਰਨੇ ਕਾਰਨ ਕਵਨ ਅਬੂਲ ਰਹਾਉ ਬਹੁਤ ਜਨਮ ਬਿਸ਼ੁਰੇ ਥੇ ਮਾਦ ਇਹ ਜਨਮ ਤੁਮਾਰੇ ਲੇਖੇ ਕਹਿ ਰਵਿਦਾਸ ਆਸ ਲਗ ਜੀਵ ਚਿਰ ਭਉ ਦਰਸਨ ਦੇਖੇ ਬਹੁਤ ਜਨਮ ਬਿਸ਼ੁਰੇ ਥੇ ਮਾਦ ਇਹ ਜਨਮ ਤੁਮਾਰੇ ਲੇਖੇ ਕਹਿ ਰਵਿਦਾਸ ਆਸ ਲਗ ਜੀਵ ਚਿਰ ਭਉ ਦਰਸਨ ਦੇਖੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।
ਚਵਰ ਛਤਰ ਤਖਤ ਦੇ ਮਾਲਕ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਪਵਿੱਤਰ ਹਜ਼ੂਰੀ ਵਿੱਚ ਸੁਭਾਏਮਾਨ ਗੁਰੂ ਸਰੂਪ ਖਾਲਸਾ ਪਿਆਰੀ ਸਾਧ ਸੰਗਤ ਜੀ ਦੀਨ ਦੁਨੀਆ ਦੇ ਮਾਲਕ ਧੰਨ ਧੰਨ ਸ੍ਰੀ ਗੁਰੂ ਰਾਮਦਾਸ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਪਵਿੱਤਰ ਅਸਥਾਨ ਸ੍ਰੀ ਹਰਿਮੰਦਰ ਸਾਹਿਬ ਜੀ ਵਿਖੇ ਆਪ ਸਰਬੱਤ ਸੰਗਤਾਂ ਦਰਸ਼ਨ ਦੀਦਾਰੇ ਕਰਨ ਪਹੁੰਚੇ ਹੋ। ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਨੇ ਜੋ ਪਵਿੱਤਰ ਫੁਰਮਾਨ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਵਿਖੇ ਪ੍ਰਕਾਸ਼ਵਾਨ ਹੋ ਕਰਕੇ ਸਮੁੱਚੀ ਲੋਕਾਈ ਦੀ ਰਹਿਨੁਮਾਈ ਲਈ ਬਖਸ਼ਿਆ ਹੈ, ਉਸ ਪਵਿੱਤਰ ਸ੍ਰੀ ਮੁਖਵਾਕ ਦੀ ਜੋ ਕਥਾ ਵਿਚਾਰ ਹੈ, ਧੰਨ ਧੰਨ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਪਵਿੱਤਰ ਅਸਥਾਨ ਗੁਰਦੁਆਰਾ ਦੀਵਾਨ ਹਾਲ ਮੰਜੀ ਸਾਹਿਬ ਵਿਖੇ ਆਪ ਸੰਗਤਾਂ ਸਰਵਣ ਕਰਨ ਪਹੁੰਚੇ ਹੋ, ਇਕਾਗਰਤਾ ਬਣਾ ਕਰਕੇ ਗੁਰੂ ਮਹਾਰਾਜ ਜੀ ਦੀ ਜਿਹੜੀ ਅਗੰਮੀ ਵਡਿਆਈ ਹੈ ਸ੍ਰੀ ਮੁਕਵਾਕ ਰਾਹੀਂ ਸਰਵਣ ਕਰਨਾ ਕਰੋ ਜੀ।
ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਧਨਾਸਰੀ ਭਗਤ ਰਵਿਦਾਸ ਜੀ ਕੀ ਇੱਕ ਓਅੰਕਾਰ ਸਤਿਗੁਰੁ ਪ੍ਰਸਾਦ।
ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਅੰਦਰ ਗੁਰੂ ਸਾਹਿਬਾਨਾਂ ਤੋਂ ਇਲਾਵਾ ਭਗਤਾਂ ਮਹਾਂਪੁਰਸ਼ਾਂ ਭੱਟਾਂ ਦੀ ਬਾਣੀ ਵੀ ਦਰਜ ਹੈ ਔਰ ਭਗਤੀ ਦੇ ਰੰਗ ਵਿੱਚ ਰੰਗੇ ਹੋਏ ਸਿਰਮੌਰ ਭਗਤ ਬਾਬਾ ਰਵਿਦਾਸ ਜੀ ਮਹਾਰਾਜ ਜਿਨ੍ਹਾਂ ਦੀ ਇਹ ਪਾਕ ਬਾਣੀ ਜੋ ਗਲੂਏ ਮੁਬਾਰਕ ਤੋਂ ਪਰਮਾਤਮਾ ਦੇ ਪ੍ਰਤੀ ਗੀਤ ਪ੍ਰਗਟ ਹੋਏ ਗੁਰੂ ਅਰਜਨ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਪ੍ਰਵਾਨ ਕਰਕੇ ਆਪਣੇ ਅੰਗਾਂ ਦੇ ਉੱਤੇ ਸਜਾਉਣਾ ਕੀਤੀ ਐਸੀ ਮਹਾਨ ਬਾਣੀ ਦੇ ਬੋਲ ਧਨਾਸਰੀ ਰਾਗ ਦੇ ਵਿੱਚ ਦਰਜ ਹਨ। ਭਗਤ ਰਵਿਦਾਸ ਜੀ ਨੇ ਉਸ ਅਕਾਲ ਪੁਰਖ ਦੀ ਇੱਥੇ ਵਡਿਆਈ ਕੀਤੀ ਹੈ। ਇਹ ਜਿਹੜਾ ਰਾਗ ਧਨਾਸਰੀ ਹੈ ਦਿਨ ਦੇ ਤੀਜੇ ਪਹਿਰ ਗਾਈ ਜਾਣ ਵਾਲੀ ਕਾਫੀ ਠਾਠ ਦੀ ਸੰਪੂਰਨ ਰਾਗਨੀ ਹੈ। ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਪਾਕ ਬਾਣੀ ਵਿੱਚ ਸੋਠ ਰਾਗ ਤੋਂ ਉਪਰੰਤ ਦਸਵੀਂ ਜਗ੍ਹਾ ਦੇ ਉੱਪਰ ਇਹ ਸੁਭਾਏਮਾਨ ਹੈ। ਆਓ ਗੁਰੂ ਪਾਤਸ਼ਾਹ ਜੀ ਦੀ ਵਡਿਆਈ ਵਿੱਚ ਜੁੜੀਏ। ਪਹਿਲਾਂ ਮੰਗਲ ਉਚਾਰਦੇ ਨੇ ਆਪਣੇ ਇਸ਼ਟ ਦਾ ਅਕਾਲ ਪੁਰਖ ਦਾ। ਗੁਰੂ ਮਹਾਰਾਜ ਦੇ ਇਹ ਪਾਕ ਬੋਲ ਨੇ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਪਰਮਾਤਮਾ ਇੱਕ ਹੈ, ਸਭਨਾ ਦਾ ਪ੍ਰਕਾਸ਼ਕ ਹੈ, ਸਭਨਾ ਦੀ ਰੋਜ਼ੀ ਰੋਟੀ ਦੀ ਕਾਰ ਉਸਦੇ ਹੱਥ ਵਿੱਚ ਹੈ। ਉਹ ਤਿੰਨਾਂ ਕਾਲਾਂ ਦੇ ਵਿੱਚ ਸੱਤ ਸਰੂਪ ਹੈ। ਗੁਰ ਤੋਂ ਭਾਵ ਹੈ ਉਹ ਅਗਿਆਨ ਨੂੰ ਖਾਂਦਾ ਹੈ, ਗਿਆਨ ਬਖਸ਼ਦਾ ਹੈ। ਪ੍ਰਸਾਦ ਦਾ ਮਤਲਬ ਹੈ ਉਹ ਕਿਰਪਾਲੂ ਬੜਾ ਹੈ, ਦਿਆਲੂ ਬੜਾ ਹੈ, ਦਇਆਵਾਨ ਬੜਾ ਹੈ, ਸਭਨਾਂ ਨੂੰ ਰੋਜ਼ੀ ਰੋਟੀ ਦੇਣ ਵਾਲਾ ਹੈ। ਇੱਕ ਅਦਵੈਤ ਰੂਪ ਪਰਮਾਤਮਾ ਸਤਿਗੁਰ ਪ੍ਰਸਾਦ, ਦੂਸਰਾ ਭਾਵ ਹੈ ਸੱਚੇ ਸਤਿਗੁਰੂ ਗੁਰੂ ਨਾਨਕ ਸਾਹਿਬ ਪਾਤਸ਼ਾਹ, ਗੁਰੂ ਰਾਮਦਾਸ, ਗੁਰੂ ਅਰਜਨ ਮਹਾਰਾਜ, ਦਸੋ ਪਾਤਸ਼ਾਹੀਆਂ ਜੋਤ ਓਹਾ ਜੁਗਤ ਸਾਏ ਸਹਿ ਕਾਇਆ ਫੇਰ ਪਲਟੀਐ। ਸ਼ਬਦ ਸਰੂਪ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਕਿਰਪਾ ਦੇ ਸਦਕਾ, ਦਇਆ ਦੇ ਸਦਕਾ, ਪ੍ਰਸਾਦ ਦੇ ਸਦਕਾ ਸੱਚ ਸਰੂਪ ਪਰਮਾਤਮਾ ਪ੍ਰਾਪਤ ਹੁੰਦਾ ਹੈ। ਸੋ ਭਾਈ, ਦੀਨ ਦੁਨੀਆਂ ਦੇ ਮਾਲਕ ਉਸ ਅਕਾਲ ਪੁਰਖ ਦੀ ਪ੍ਰਾਪਤੀ ਦਾ ਜ਼ਰੀਆ ਗੁਰੂ ਪਾਤਸ਼ਾਹੀ ਨੇ, ਕਿਉਂਕਿ ਗੁਰਾਂ ਦੇ ਹੀ ਉਹ ਨਿਰਗੁਣ ਸਰੂਪ ਨੇ। ਨਿਰਗੁਣ ਆਪ ਸਰਗੁਣ ਭੀ ਉਹੀ, ਗੁਰੂ ਸਾਹਿਬ ਚੋਲਾ ਸਰੂਪ ਨੇ, ਅਕਾਲ ਪੁਰਖ ਜੋਤ ਸਰੂਪ ਨੇ। ਸੋ ਐਸੇ ਪਰਮਾਤਮਾ ਦੀ ਪ੍ਰਾਪਤੀ ਕਰਨੀ ਹੈ, ਗੁਰੂ ਗ੍ਰੰਥ ਸਾਹਿਬ ਦੇ ਲੜ ਲੱਗਣਾ ਪਵੇਗਾ। ਭਗਤ ਰਵਿਦਾਸ ਜੀ ਮਹਾਰਾਜ ਅੱਗੇ ਫੁਰਮਾਨ ਕਰਦੇ ਨੇ, ਮੰਗਲ ਤੋਂ ਬਾਅਦ ਇਹ ਪਾਕ ਅਲਫਾਜ਼ ਆਪਣੇ ਗਲੂਏ ਤੋਂ ਪ੍ਰਗਟ ਕਰਦੇ ਹੋਏ ਫੁਰਮਾਉਂਦੇ ਹਨ।
ਹਮ ਸਰ ਦੀਨ ਦਿਆਲ ਨਾ ਤੁਮ ਸਰ, ਅਬ ਪਤਿਆਰ ਕਿਆ ਕੀਜੈ।
ਭਗਤ ਰਵਿਦਾਸ ਜੀ ਨੇ ਆਪਣਾ ਨਿਰਮਾਣਤਾ ਦਾ ਪੱਖ ਰੱਖਿਆ ਹੈ। ਵੈਸੇ ਵੀ ਰੱਬ ਨੂੰ ਸਨਿਮਰ ਹੀ ਪਾਉਂਦੇ ਨੇ, ਨਿਮਰਤਾਵਾਨ ਹੀ ਪਾਉਂਦੇ ਨੇ, ਨੀਵੇਂ ਚੱਲਣ ਵਾਲੇ ਹੀ ਪਾਉਂਦੇ ਨੇ। ਤੁਸੀਂ ਰੋਜ਼ ਪੜ੍ਹਦੇ ਹੋ ਹਰ ਜੀਓ ਅਹੰਕਾਰ ਨਾ ਭਾਵਈ, ਵੇਦ ਕੂਕ ਸੁਣਾਵੈ। ਹੰਕਾਰੀ ਬੰਦਾ ਉਸਨੂੰ ਚੰਗਾ ਨਹੀਂ ਲੱਗਦਾ। ਜਦੋਂ ਵੀ ਉਹਦੇ ਗੀਤ ਗਾਉਣੇ ਨੇ, ਉਹਦੀ ਵਡਿਆਈ ਕਰਨੀ ਹੈ, ਉਹਦੇ ਦਰ ਤੇ ਆਉਣਾ ਹੈ ਤੇ ਦੀਨ ਬਣ ਕੇ ਆਉਣਾ ਪੈਂਦਾ, ਨਿਮਰਤਾਵਾਨ ਹੋ ਕੇ ਆਉਣਾ ਪੈਂਦਾ। ਉਸਦੀ ਪ੍ਰਾਪਤੀ ਦਾ ਇਹੀ ਮੁੱਖ ਸਾਧਨ ਹੈ ਵੀ ਸਨਿਮਰ ਹੋ ਜਾਓ, ਉਹਦੇ ਗੁਣ ਗਾਓ, ਉਹਦੀ ਜੈ ਜੈਕਾਰ ਕਰੋ, ਉਹਦੀ ਕਦਮ ਬੋਸੀ ਕਰੋ। ਭਗਤ ਰਵਿਦਾਸ ਜੀ ਆਖਣ ਲੱਗੇ, ਮੇਰੇ ਵਰਗਾ ਕੋਈ ਦੀਨ ਨਹੀਂ। ਮੇਰੇ ਵਰਗਾ ਕੋਈ ਗਰੀਬ ਨਹੀਂ, ਐ ਪਾਤਸ਼ਾਹ ਤੇਰੇ ਦਰ ਤੇ ਮੈਂ ਨਿਮਰਤਾਵਾਨ ਹੋ ਕੇ ਆਇਆ ਹਾਂ। ਨਾ ਕੋਈ ਮੇਰੇ ਪਾਸ ਸਿਆਣਪ ਹੈ, ਨਾ ਮੇਰੇ ਪਾਸ ਕੋਈ ਬਹੁਤਾ ਧਨ ਹੈ, ਔਰ ਬ੍ਰਾਹਮਣ ਦੀ ਵਰਣ ਵੰਡ ਨੂੰ ਸਾਰੇ ਮੈਨੂੰ ਜਾਤ ਕਰਕੇ ਵੀ ਨੀਵਾਂ ਕਹਿੰਦੇ ਨੇ, ਕਹਿੰਦੇ ਤੇਰੀ ਜਾਤ ਵੀ ਉੱਚੀ ਨਹੀਂ, ਹਰ ਪੱਖ ਤੋਂ ਮੈਂ ਦੀਨ ਹਾਂ, ਮੈਂ ਗਰੀਬ ਹਾਂ, ਕੋਈ ਚੰਗਾ ਗੁਣ ਨਹੀਂ, ਔਗੁਣਾਂ ਦੇ ਨਾਲ ਭਰੇ ਹੋਏ ਹਾਂ। ਪਰ ਇੱਕ ਗੱਲ ਤੈਅ ਹੈ ਵੀ ਜੇ ਮੇਰੇ ਵਰਗਾ ਕੋਈ ਦੀਨ ਨਹੀਂ, ਗਰੀਬ ਨਹੀਂ, ਔਗਣਹਾਰਾ ਨਹੀਂ, ਤੇ ਜਿਹੜੀ ਤੇਰੀ ਬੁਲੰਦ ਹਸਤੀ ਦੀ ਗਾਥਾ ਹੈ ਉਹ ਇਸ ਤਰ੍ਹਾਂ ਹੈ ਵੀ ਤੇਰੇ ਨਾਲੋਂ ਵੱਡਾ ਕੋਈ ਗਰੀਬਾਂ ਤੇ ਦਇਆ ਕਰਨ ਵਾਲਾ ਦਾਤਾਰ ਦਇਆਲੂ ਨਹੀਂ। ਮੈਂ ਗਰੀਬੀ ਦੀ ਅਵਧੀ ਹਾਂ, ਮੈਂ ਨਿਰਮਾਣਤਾ ਦੀ ਹੱਦ ਹਾਂ, ਮੈਂ ਦੀਨ ਪੁਣੇ ਦੀ ਹੱਦ ਹਾਂ, ਤੇ ਤੂੰ ਦਾਤਾ ਦਾਤਾਰ ਹੈ, ਤੂੰ ਸਰਬੱਗ ਹੈ, ਮੈਂ ਅਲਪੱਗ ਹਾਂ। ਦੇਸ ਨਨ ਪੂਰ ਰੈਸ਼ਮੀ, ਕਹਿੰਦੇ ਮੇਰੇ ਵਰਗਾ ਕੋਈ ਗਰੀਬ ਨਹੀਂ ਹੈ, ਦੇਸ ਨਨ ਸੋ ਪੂਰ ਰੈਸ਼ਮੀ, ਮੇਰੇ ਵਰਗਾ ਕੋਈ ਗਰੀਬ ਨਹੀਂ। ਦੂਸਰਾ ਹੈ ਅਕਾਲ ਪੁਰਖ, ਨਨ ਸੋ ਕੰਪੈਸ਼ਨੇਟ ਐਸ ਯੂ, ਤੇਰੇ ਵਰਗਾ ਕੋਈ ਦਾਤਾਰ ਦਇਆਲੂ ਦੁਨੀਆਂ ਤੇ ਹੈ ਨਹੀਂ ਹੈ। ਅੱਛਾ, ਬੰਦੇ ਕੋਲੋਂ ਆਪਾਂ ਮੰਗ ਵੀ ਲਈਏ, ਕਈ ਦਾਤਾਰ ਅਖਵਾਉਂਦੇ ਨੇ ਵੀ ਅਸੀਂ ਦਾਤੇ ਹਾਂ, ਦਾਨੀ ਹੈ, ਦੋ ਚਾਰ ਦਿਨ ਠੀਕ ਹੈ ਤੇਰੀ ਝੋਲੀ ਭਰ ਵੀ ਦੇਣ, ਅਗਰ ਉਸ ਦਰ ਤੇ ਰੋਜ਼ ਮੰਗੇ ਇੱਕ ਨਾ ਇੱਕ ਦਿਨ ਉਹਨਾਂ ਡਾਂਗ ਚੁੱਕ ਲੈਣੀ ਹੈ ਵੀ ਤੈਨੂੰ ਕੋਈ ਹੋਰ ਦਰ ਨਹੀਂ ਲੱਭਦਾ। ਪਰ ਪਰਮਾਤਮਾ ਦਾ ਦਰ ਐਸਾ ਹੈ, ਉਹ ਐਸੇ ਦਇਆਲੂ ਨੇ, ਐਸੇ ਬਖਸ਼ਿੰਦ ਨੇ, ਜਪਜੀ ਸਾਹਿਬ ਦੇ ਪਾਕ ਬੋਲ ਨੇ, ਦੇਂਦਾ ਦੇ ਲੈਂਦੇ ਥਕ ਪਾਹੇ ਜੁਗਾ ਜੁਗੰਤਰ, ਖਾਹੀ ਖਾਹੇ ਜੁਗਾਂ ਜੁਗਾਂ ਤੋਂ ਪਰਮਾਤਮਾ ਦਿੰਦਾ ਆ ਰਿਹਾ ਹੈ, ਰੋਜ਼ੀ ਦਿੰਦਾ ਆ ਰਿਹਾ ਹੈ, ਝੋਲੀਆਂ ਭਰਦਾ ਆ ਰਿਹਾ ਹੈ। ਕਲਗੀਧਰ ਪਾਤਸ਼ਾਹ ਦੇ ਜ਼ਫਰਨਾਮੇ ਦੇ ਪਵਿੱਤਰ ਬੋਲ ਨੇ, ਕਮਾਲੇ ਕਰਾਮਾਤ ਕਾਇਮ ਕਰੀਮ ਰਜ਼ਾ ਬਖਸ਼ ਰਾਜ਼ਕ ਰਹਾਕੁ ਰਹੀਮ। ਐ ਅਕਾਲ ਪੁਰਖ, ਤੂੰ ਕਿਰਪਾ ਕਰਨ ਵਾਲਾ ਕਾਮਿਲ ਹੈ, ਪੂਰਾ ਹੈ, ਕਰਾਮਾਤੀ ਹੈ, ਕਰੀਮ ਤੂੰ ਕਿਰਪਾਲੂ ਬੜਾ ਹੈ, ਰਹਿਮ ਕਰਨ ਵਾਲਾ ਹੈ, ਹਰੇਕ ਤੇ ਦਇਆਲੂ ਬੜਾ ਹੈ। ਅਮਾ ਬਖਸ਼ੋ ਬਖਸ਼ਿੰਦ ਓ ਦਸਤਗੀਰ, ਰਜ਼ਾ ਬਖਸ਼ ਰੋਜ਼ੀ ਦੇ ਹੋ ਦਿਲ ਪਜ਼ੀਰ, ਮਨ ਭਾਉਂਦੀ ਸਾਰਿਆਂ ਨੂੰ ਰੋਜ਼ੀ ਦਿੰਦਾ ਹੈ, ਰੋਟੀ ਦਿੰਦਾ ਹੈ ਤੂੰ। ਇਹੀ ਬਚਨ ਭਗਤ ਰਵਿਦਾਸ ਜੀ ਕਹਿ ਰਹੇ ਨੇ, ਤੂੰ ਦਿਆਲੂ ਬੜਾ, ਕਿਰਪਾਲੂ ਬੜਾ, ਤੂੰ ਝੋਲੀਆਂ ਭਰਨ ਵਾਲਾ ਹੈ। ਅੱਛਾ, ਜਿਹੜੇ ਦੀਨ ਦੇ ਅਰਥ ਨੇ ਨਾ, ਬੇਅੰਤ ਨੇ, ਪਹਿਲਾਂ ਇੱਥੇ ਲਫ਼ਜ਼ ਆਇਆ ਹੈ ਹਮ ਸਰ ਦੀਨ ਦਇਆਲ ਨਾ ਤੁਮ ਸਰ ਅਬ ਪਤਿਆਰ ਕਿਆ ਕੀਜੈ। ਸਰ ਦਾ ਜਿਹੜਾ ਭਾਵ ਹੈ, ਸੰਸਕ੍ਰਿਤ ਦੇ ਵਿੱਚ ਜਿਹੜੇ ਇਹਦੇ ਅਰਥ ਨੇ, ਸਰਿਤ ਸਰਿਆ ਭਾਵ ਨਦੀ। ਬਾਬਾ ਰਵਿਦਾਸ ਕਹਿੰਦੇ ਮੈਂ ਨਿਰਮਾਣਤਾ ਦੀ ਨਦੀ ਹਾਂ, ਮੈਂ ਨਿਮਰਤਾ ਦੀ ਝੀਲ ਹਾਂ। ਐ ਅਕਾਲ ਪੁਰਖ, ਦੂਸਰਾ ਪੱਖ ਜਿਹੜਾ ਸਰ ਲਫ਼ਜ਼ ਹੈ, ਇਹ ਇੱਕ ਲਫ਼ਜ਼ ਦਾ ਸੰਕੇਪ ਅਲਫਾਜ਼ ਹੈ, ਉਹ ਜਿਹੜਾ ਲਫ਼ਜ਼ ਹੈ ਉਸਨੂੰ ਆਪਾਂ ਸੰਸਕ੍ਰਿਤ ਦੇ ਵਿੱਚ ਸਦਰਸ਼ ਕਹਿੰਦੇ ਹਾਂ। ਸਦਰਸ਼ ਦਾ ਸੰਖੇਪ ਰੂਪ ਹੈ ਸਰ, ਤੇ ਜਿਹੜਾ ਸਰ ਦਾ ਭਾਵ ਹੈ ਮਤਲਬ ਹੁੰਦਾ ਸਦਰਸ਼ ਬਰਾਬਰ। ਇੱਥੇ ਲਫ਼ਜ਼ ਆਇਆ ਮੇਰੇ ਸਦਰਸ਼, ਮੇਰੇ ਬਰਾਬਰ ਕੋਈ ਗਰੀਬ ਨਹੀਂ ਦੁਨੀਆਂ ਤੇ, ਤੇ ਤੇਰੇ ਵਰਗਾ ਕੋਈ ਦਾਤਾ ਨਹੀਂ ਦੁਨੀਆਂ ਤੇ, ਤੇਰੇ ਵਰਗਾ ਕੋਈ ਦਇਆਲੂ ਨਹੀਂ ਦੁਨੀਆਂ ਤੇ। دین دا مطلب سمجھیو، میں تیرے دین وچ دھرم وچ پرپک ہاں پرماتما۔ دین جیڑا لفظ ہے عربی دا لفظ ہے، تے دین دا مطلب ہوندا دھرم، دنیا دے الٹ اچے بھاو دا جیون بتیت کرنا۔ بانی کہہ دی ہے نا، بھگتاں کی چال نرالی، چالہ نرالی بھگتاں کیری بکھم مارگ چلنا۔ عام اپنے ورگے دنیا داراں نو بھگتاں دی چال کچھ وکھری ہے، تے چال دا بھاو وچرنا ہے، آچرن ہے۔ یہ نہیں بھی بھگت لانگ مار کے ترتے نے، بھی لنگڑے نے، انہاں دا آچرن وکھرا ہے۔ وہ سدیوی مشقت کالدے نے، چونکڑے لاؤندے نے، پرماتما دی عبادت کردے نے، امرت ویلا سامدے نے۔ سکھ دی پربھاشا روز پڑھدے ہو تسیں، گر ستگر کا جو سکھ اکھائے سو پلکے اٹھ ہر نام تے آوے، ادم کرے پلکے پربھاتی سنان کرے امرت سر ناوے، پھر چڑھائے دیوس گربانی گاوے۔ یہ مشقتاں بھریا جیون ہے، بھی امرت ویلے اٹھو، جدہ ببیہا اٹھتا ہے، ببیہا امرت ویلے بولیا۔ ویسے ایک بانی وچ پنکتی ہوندی ہے، امرت ویلا سچ ناؤں وڈیائی وچار۔ جڑے ویلے بھی رب دی یاد آ جاوے او ویلا امرت ہے، تے جدوں رب بھل جاوے او زہر ہو جاندا ہے۔ ایک پک ہے اے، پر ایتھے اے نہیں مہاراج نے کیا بھی جڑا پہلا پیر جڑا تڑکا ہے انہوں امرت ویلا نہیں مننا۔ جدو آپ پنکتی پڑھ دے ہو، ببیہا امرت ویلے بولیا، اتڑ کے بولتا ہے، پاوس ببیہے ونگوں کوک کبیر، کیسو کیسو کوکی ہے نہ سوئی ہے آسار، کوکیا کر دن رات، کوکیا کر رات دیوس کے کوک نے کبو کے سنے پکار۔ خیر تڑکے نوں امرت ویلا بھی کیا ہے، مشقتاں بھریا ست پرشاں دا جیون ہوندا، امرت ویلا سامدے نے، چونکڑے لاؤندے نے، تے اے نہیں بھی ایک دن کرم کیتا تے تھک گئے، ٹٹ گئے، بھج گئے، نہیں، پھر چڑھا ہے دیوس گربانی گاوے، اگلے دن بھی اسی طرح ہی کرن گے۔ ہر دیوس انہاں دے لئی جو بھی چڑھے گا، انہاں دا نت دا کرم ہے، گربانی گاؤن گے، گیت گاؤن گے پرماتما دے۔ سو مہاراج گرو گرنتھ صاحب پاتشاہ دے اے پاک بول نے دھرم دے وچ، ست پرش پرپک نے، انہاں دا کچھ جیون ایسا ہے، دن رات گیت گاؤندے نے، بانی پڑھدے نے۔ ایتھے دین دا ایک پاوے ہے دھرم، پرمارتھ دا رستہ۔ دوسرا دین دا مطلب غریبی تو ہے، ایک مطلب ہے دھرم، تسی روز پڑھدے ہو، سورا سو پہچانی ہے، جو لڑے دین کے ہیت، پرجا پرجا کٹ مرے کب ہونا چھڈ ہے کھیت۔ دین لفظ ہے، دین بسارو رے دیوانے، دھرم بھلا دتا ہے تو۔ سو ایک بھاو ہے دھرم تو، دوسرا پکھ ہے غریبی، تیسرا پکھ ہے پرلوک۔ اچھا پرلوک نوں بھی، لوک پرلوک لئی بھی دین لفظ آ جاندا ہے۔ ایسا آرام دین دنی سہائی، دین تے دنیا وچ جو سہایتا کرن والا ہے، یہ تے پرلوک لئی بھی یہ لفظ آندا ہے۔ دین دنیا تیری ٹیک، لوک پرلوک وچ اے پرماتما، ان دس ورلڈ اینڈ دا نیکسٹ ون، اے دنیا اتے جیڑا پرلوک ہے۔ آئی ہیو یور سپورٹ، مینو تیری آس ہے، تیری اوٹ ہے، دین دا مطلب یہ بھی ہے۔ اچھا جی تسی سنسکرت وچ دین لفظ نو لے کے چلو، تے مطلب ہوندا دلدر، غریب، نردن۔ ہن جیڑا غریب ہے، نردن ہے، اودی بان کوئی نہیں پھڑدا۔ نردن آدر کوئی نہ دے، یہ ایک سدھانت ہے دنیا دے وچ۔ مایا تاری بندے دی پوچھ گچھ بڑی ہے، تے دین نوں کوئی نہیں پوچھدا۔ پاویں اکے ماں دے گرب چوں ہی دو بھائی پیدا ہوئے ہون، ਕਰਮ ਦਾ ਤੈਸੀ ਹੋਵੇ, ਇੱਕ ਸਰਦਨ ਹੋਵੇ, ਇੱਕ ਨਿਰਦਨ ਹੋਵੇ, ਤੇ ਅਮੀਰ ਨਾਲ ਯਾਰੀ ਸਾਰੇ ਰਿਸ਼ਤੇਦਾਰ ਰੱਖਣਗੇ, ਜਿਹੜਾ ਗਰੀਬ ਹੈ ਕੁੱਲੀ ਚ ਰਹਿਣ ਵਾਲਾ ਉਹਦਾ ਕੁੰਡਾ ਕੋਈ ਨਹੀਂ ਖੜਕਾਉਂਦਾ। ਇਹ ਦੁਨੀਆਂ ਦੀ ਮਰਿਆਦਾ ਬਣੀ ਹੋਈ ਹੈ, ਲੋਕਾਂ ਬਣਾਈ ਹੈ। ਨਾਲੇ ਵੈਸੇ ਵੀ ਜਿੱਥੇ ਗੁੜ ਹੋਵੇ ਉੱਥੇ ਹੀ ਮੱਖੀਆਂ ਬਹਿੰਦੀਆਂ ਨੇ, ਤੇ ਜਿੱਥੇ ਮਿੱਠਾ ਨਹੀਂ ਉੱਥੇ ਮੱਖੀਆਂ ਦਾ ਕੋਈ ਕੰਮ ਨਹੀਂ ਹੁੰਦਾ। ਤਾਂ ਕਿਹਾ ਬਾਣੀ ਨੇ, ਨਿਰਦਨ ਆਦਰ ਕੋਏ ਨਾ ਦੇ। ਭਗਤ ਰਵਿਦਾਸ ਜੀ ਕਹਿੰਦੇ ਮੈਨੂੰ ਸ਼ੂਦਰ ਕਹਿੰਦੇ ਨੇ ਲੋਕ, ਵੀ ਤੂੰ ਚੁਮਾਰ ਹੈ। ਰੱਬ ਨੇ ਤਾਂ ਨਹੀਂ ਸੀ ਵਰਣ ਵੰਡ ਬਣਾਈ ਕਿ ਚੰਮ ਦੇ ਹੀ ਸਾਰੇ ਆਪਾਂ ਲਿਫਾਫੇ ਹੈ, ਇੱਕੇ ਮਿੱਟੀ ਦੇ ਹੀ ਸਾਰੇ ਭਾਂਡੇ ਬਣੇ ਹੈ। ਖੈਰ, ਬੰਦੇ ਨੇ ਜਾਤ ਬਣਾ ਦਿੱਤੀ, ਵਰਣ ਬਣਾ ਦਿੱਤੇ, ਜਾਤ ਪਾਤ ਦੀਆਂ ਕੰਧਾਂ ਉਸਾਰ ਦਿੱਤੀਆਂ, ਕੋਈ ਨੀਵਾਂ ਕਰ ਦਿੱਤਾ, ਕੋਈ ਉੱਚਾ ਕਰ ਦਿੱਤਾ। ਹੁਣ ਬ੍ਰਾਹਮਣਾਂ ਅਨੁਸਾਰ ਕਹਿੰਦੇ ਮੈਂ ਸ਼ੂਦਰ ਹਾਂ, ਮੈਂ ਨੀਵਾਂ ਹਾਂ, ਮੈਂ ਦੀਨ ਹਾਂ, ਮੈਨੂੰ ਕੋਈ ਪੁੱਛਦਾ ਨਹੀਂ, ਪਰ ਤੂੰ ਐਸਾ ਦਿਆਲੂ ਹੈ, ਤੂੰ ਛਾਤੀ ਨਾਲ ਲਾਉਣਾ ਹੈ, ਤੂੰ ਕਿਰਪਾ ਕਰਨ ਵਾਲਾ ਹੈ। ਸੋ ਇੱਕ ਭਾਵ ਹੈ ਦਲਿੱਦਰ ਗਰੀਬੀ, ਐ ਪਰਮਾਤਮਾ ਤੇਰਾ ਇੱਕ ਸੁਭਾਅ ਹੈ। ਜਦੋਂ ਤੁਸੀਂ ਰੋਜ਼ ਬਾਣੀ ਪੜ੍ਹਦੇ ਹੋ, ਦੀਨ ਬਾਬਤ ਇੱਕ ਲਫ਼ਜ਼ ਆਉਂਦਾ, ਦੀਨ ਦੁਆਰਾ ਆਇਓ ਠਾਕਰ, ਦੀਨ ਦੁਆਰਾ ਆਇਓ ਠਾਕਰ, ਸਰਨ ਪਰਿਓ ਸੰਤ ਹਾਰੇ। ਮੈਂ ਗਰੀਬ ਹੋ ਕੇ ਤੇਰੇ ਦਰ ਤੇ ਮੰਗਣ ਆਇਆ ਹਾਂ, ਐ ਪਰਮਾਤਮਾ ਕਿਰਪਾ ਕਰ। ਸੋ ਦੀਨ ਲਫ਼ਜ਼ ਦੇ ਵੀ ਬੇਅੰਤ ਅਰਥ ਨੇ। ਹਿੰਦੀ ਚ ਲੈਣਾ ਜੇ ਤੇ ਇਸ ਤਰ੍ਹਾਂ ਲਫ਼ਜ਼ ਲੈ ਲਓ, ਦੀਨ ਕੁਝ ਦੇਣਾ, ਕੁਝ ਝੋਲੀ ਪਾਉਣਾ। ਦੀਨ ਗਰੀਬੀ ਆਪਣੀ ਕਰਤੇ ਹੋਏ ਸੋ ਹੋਏ। ਖੈਰ, ਬੇਅੰਤ ਇੱਥੇ ਅਰਥ ਨੇ। ਇਹ ਬਾਣੀ ਸਮੁੰਦਰ ਹੈ। ਜਿਤਨੇ ਅਰਥ ਤੁਹਾਡੇ ਨਾਲ ਦਾਸ ਨੇ ਸਾਂਝੇ ਕੀਤੇ ਨੇ, ਇਹ ਵੀ ਅੰਤ ਨਹੀਂ। ਇਹ ਤਾਂ ਜਿੰਨੀ ਕੋਈ ਚੁੱਭੀ ਮਾਰ ਲਵੇਗਾ ਨਾ, ਉਹ ਅਰਥ ਪ੍ਰਗਟ ਕਰ ਲਵੇਗਾ। ਬੇਅੰਤ ਗੁਣੀ ਗਿਆਨੀ ਵਿਦਵਾਨ ਪੁਰਸ਼ ਐਸੇ ਨੇ ਜੋ ਬੜੇ ਬੜੇ ਅਰਥ ਕਰ ਦਿੰਦੇ ਨੇ। ਖੈਰ, ਇਸ ਗੱਲ ਦਾ ਖਿਆਲ ਕਰਿਓ। ਭਗਤ ਰਵਿਦਾਸ ਜੀ ਕਹਿੰਦੇ ਮੈਂ ਤੇਰੇ ਧਰਮ ਵਿੱਚ, ਤੇਰੇ ਗੀਤ ਗਾਉਣ ਵਿੱਚ ਪਰਪੱਕ ਹਾਂ, ਮੈਂ ਗਰੀਬ ਹਾਂ, ਮੈਂ ਤੇਰੇ ਦਰ ਦਾ ਮੰਗਤਾ ਹਾਂ, ਮੈਂ ਤੇਰੇ ਦਰ ਦਾ ਭਿਖਾਰੀ ਹਾਂ, ਤੇਰਾ ਬਿਰਦ ਹੈ, ਤੂੰ ਕਰੀਮ ਹੈ, ਰਹੀਮ ਹੈ, ਦਿਆਲੂ ਹੈ, ਕਿਰਪਾਲੂ ਹੈ, ਤੂੰ ਸਦੀਵੀ ਝੋਲੀਆਂ ਭਰਨ ਵਾਲਾ ਹੈ। ਜੇ ਮੈਂ ਮੰਗਤਾ ਹਾਂ ਤੂੰ ਦਾਤਾਰ ਹਾਂ, ਤੇ ਜੇ ਤੇਰੇ ਵਰਗਾ ਦਾਤਾ ਨਾ ਹੋਵੇ ਤੇ ਮੰਗਤਿਆਂ ਨੂੰ ਕੌਣ ਜਾਣੇ, ਤੇ ਜੇ ਮੇਰੇ ਵਰਗੇ ਮੰਗਤੇ ਨਾ ਹੋਣ, ਐ ਬਾਦਸ਼ਾਹ ਦੀਨ ਦੁਨੀਆਂ ਦੇ ਮਾਲਕ, ਤੇ ਤੈਨੂੰ ਦਾਤਾ ਕੌਣ ਜਾਣੇ। ਸੋ ਭਗਤ ਰਵਿਦਾਸ ਜੀ ਮਹਾਰਾਜ ਇੱਥੇ ਕਹਿੰਦੇ ਨੇ ਇਹ ਗੱਲ ਪੱਥਰ ਤੇ ਲਕੀਰ, ਮੈਂ ਦੀਨ ਹਾਂ, ਤੂੰ ਦਿਆਲੂ ਹੈ, ਦਇਆਵਾਨ ਹੈ, ਰਹਿਮ ਕਰਨ ਵਾਲਾ ਹੈ, ਕਿਰਪਾ ਕਰਨ ਵਾਲਾ ਹੈ। ਔਰ ਇਹ ਵੀ ਮੈਂ ਕਬੂਲ ਕਰਦਾ ਹਾਂ ਵੀ ਤੇਰੇ ਵਰਗਾ ਕੋਈ ਦੂਸਰਾ ਦਿਆਲੂ ਨਹੀਂ ਹੈਗਾ ਦੁਨੀਆਂ ਤੇ, ਵੀ ਆਪਾਂ ਦਰ ਦਰ ਤੇ ਝੋਲੀਆਂ ਅੱਡੀ ਫਿਰੀਏ। ਨਹੀਂ, ਦੱਦਾ ਦਾਤਾ ਇੱਕ ਹੈ, ਸਭ ਕੋ ਦੇਵਣ ਹਾਰ, ਦਿੰਦਿਆਂ ਤੋਟ ਨਾ ਆਵਈ ਅਗੰਤ ਭਰੇ ਭੰਡਾਰ, ਤੇਰੇ ਵਰਗਾ ਕੋਈ ਦਾਤਾ ਨਹੀਂ ਹੈ। ਸੋ ਜਿਤਨੇ ਵੀ ਤੁਸੀਂ ਅਰਥ ਬਾਣੀ ਨੂੰ ਪ੍ਰੇਮ ਨਾਲ ਪੜੋਗੇ ਉਤਨੇ ਹੀ ਪ੍ਰਗਟ ਹੋ ਜਾਣਗੇ। ਕਦੇ ਵੀ ਬਾਣੀ ਦੇ ਅਰਥ ਕਰਦਿਆਂ ਹੰਕਾਰ ਨਹੀਂ ਕਰਨਾ ਚਾਹੀਦਾ। ਭਾਈ ਨੰਦ ਲਾਲ ਨੂੰ ਸਿੱਖ ਕਹਿੰਦੇ ਮਹਾਰਾਜ ਤੁਹਾਡੇ ਵਰਗਾ ਅਰਬੀ ਫਾਰਸੀ ਦਾ ਕੋਈ ਵਿਦਵਾਨ ਨਹੀਂ। ਜੈਸੇ ਗੁਰੂ ਪਾਤਸ਼ਾਹ ਦੇ ਗੀਤ ਤੁਸੀਂ ਗਾਉਂਦੇ ਹੋ, ਵੇਖੋ ਨਾ ਗੰਜ ਨਾ ਮੈਂ ਪੁਸਤਕ ਲਿਖੀ, ਗੰਜ ਕਹਿੰਦੇ ਨੇ ਖਜ਼ਾਨੇ ਨੂੰ, ਤੇ ਨਾਮੇ ਦਾ ਮਤਲਬ ਹੁੰਦਾ ਨਾਵਾਂ ਦਾ ਖਜ਼ਾਨਾ। ਪਰਸ਼ੀਅਨ ਦੇ ਵਿੱਚ ਦਸਾਂ ਪਾਤਸ਼ਾਹੀਆਂ ਦੇ ਨਾਮ ਦੀ ਡੈਫੀਨੇਸ਼ਨ ਉਸ ਮਹਾਂਪੁਰਸ਼ ਨੇ ਨਾਮ ਦੇ ਅਰਥ ਕੀਤੇ ਨੇ ਦਸਾਂ ਪਾਤਸ਼ਾਹੀਆਂ ਦੇ। ਉਹਨਾਂ ਇੱਕ ਬਚਨ ਕਿਹਾ, ਇਹ ਧਿਆਨ ਨਾਲ ਸੁਣੀਏ। ਅੱਜ ਕੱਲ ਕਲਯੁਗ ਦੇ ਸਮੇਂ ਵਿਚ ਨਾ, ਜਿਵੇਂ ਭਾਈ ਗੁਰਦਾਸ ਕਹਿੰਦੇ, ਕਲਯੁਗ ਬੋਧ ਅਵਤਾਰ ਹੈ, ਬੋਧ ਬੋਧ ਨਾ ਦ੍ਰਿਸ਼ਟੀ ਹੈ, ਗਿਆਨੀਆਂ ਦਾ ਅਵਤਾਰ। ਕਲਯੁਗ ਚ ਜਿਹੜਾ ਜੰਮਦਾ ਆ ਦੋਵਾਂ ਚੌਵਾਂ ਸਾਲਾਂ ਦਾ, ਕਾਕਾ ਫੋਨ ਤੇ ਉਂਗਲ ਏਦਾਂ ਘੁਮਾਉਂਦਾ, ਬਜੁਰਗ ਨੂੰ ਨੀ ਚਲਾਉਣਾ ਆਉਂਦਾ, ਜੰਮਦੇ ਹੀ ਸਿਆਣੇ ਨੇ। ਤੇ ਜਦੋਂ ਸਾਰੇ ਆਪਣੇ ਆਪ ਨੂੰ ਸਿਆਣਾ ਅਖਵਾਉਣ ਤੇ ਫਿਰ ਸੁਣਦੇ ਘੱਟ ਨੇ, ਅਹੰਕਾਰ ਜ਼ਿਆਦਾ ਆਉਂਦਾ। ਗੁਰੂ ਨਾਨਕ ਸਾਹਿਬ ਨੂੰ ਵੀ ਤਾਂ ਹੀ ਆਉਣਾ ਪਿਆ, ਸਤਿਗੁਰ ਨਾਨਕ ਪ੍ਰਗਟਿਆ ਮਿੱਟੀ ਧੁੰਦ ਜੱਗ ਚਾਨਣ ਹੋਆ, ਜੋਤ ਰੂਪ ਹਰ ਆਪ ਗੁਰੂ ਨਾਨਕ ਕਹਾਇਓ। ਉਹਨਾਂ ਨੂੰ ਤਾਂ ਹੀ ਆਉਣਾ ਪਿਆ। ਕਲਯੁਗ ਵਿਚ ਰੰਚਕ ਮਾਤਰ ਅਸਮਤਾ ਲੈ ਕੇ ਆਏ, ਅਵਤਾਰਾਂ ਮਹਾਂਪੁਰਸ਼ਾਂ ਦੇ ਆਖੇ ਲੋਕ ਨਹੀਂ ਸੀ ਲੱਗਦੇ, ਕਹਿੰਦੇ ਅਸੀਂ ਅੱਗੇ ਬੜੇ ਸਿਆਣੇ ਹਾਂ, ਕਲਯੁਗ ਬੋਧ ਅਵਤਾਰ ਹੈ, ਗਿਆਨ ਦਾ ਅਵਤਾਰ। ਹੁਣ ਸੱਚੇ ਸਤਿਗੁਰੂ ਨੂੰ ਆਉਣਾ ਪਿਆ, ਆਉਣਾ ਵੀ ਪਤਾ ਕਿੰਨੀ ਤਾਕਤ ਲੈ ਕੇ ਦੁਨੀਆਂ ਤੇ ਆਗਾਜ਼ ਹੋਇਆ। ਆਪ ਨਾਰਾਇਣ ਕਲਾਧਾਰ ਵਿਦੋਲ ਦਾ ਸਪਿਰਚੁਅਲ ਪਾਵਰਸ, ਸਮੁੱਚੀ ਕਰਾਮਾਤ ਲੈ ਕੇ ਪ੍ਰਮਾਤਮਾ ਗੁਰੂ ਨਾਨਕ ਬਣ ਕੇ ਪ੍ਰਗਟ ਹੋਇਆ। ਫਿਰ ਹੀ ਕਿਤੇ ਜਾ ਕੇ ਲੋਕ ਆਖੇ ਲੱਗੇ ਨੇ, ਨਹੀਂ ਤੇ ਕਿੱਥੇ ਲੱਗਦੇ ਨੇ, ਇਹ ਕਹਿੰਦੇ ਅਸੀਂ ਆਪ ਹੀ ਗਿਆਨੀ ਹੈ। ਪਰ ਯਾਦ ਰੱਖੀ, ਭਗਤ ਰਵਿਦਾਸ ਜੀ ਨੇ ਜਿੱਦਾਂ ਕਿਹਾ, ਦੀਨ ਬਣ ਕੇ ਆਈ, ਇੱਥੇ ਗਿਆਨ ਦਾ ਅਹੰਕਾਰ, ਇੱਥੇ ਜਾਤ ਦਾ ਅਹੰਕਾਰ, ਇੱਥੇ ਤਖ਼ਤ ਦਾ ਅਹੰਕਾਰ, ਤਾਜ ਦਾ ਅਹੰਕਾਰ ਨਾ ਲੈ ਕੇ ਆਈ। ਉਹ ਕਹਿੰਦੇ, ਭਾਈ ਨੰਦ ਲਾਲ, ਤੂੰ ਵਿਦਵਾਨ ਬੜਾ ਏ, ਤੇਰੇ ਵਰਗਾ ਕੋਈ ਅਰਬੀ ਫਾਰਸੀ ਦਾ ਵਿਦਵਾਨ ਨਹੀਂ। ਤੇ ਉਸ ਮਹਾਂਪੁਰਸ਼ ਦੇ ਇਹ ਬੋਲ ਸਨ, ਉਹਨਾਂ ਆਖਿਆ, ਤੂੰ ਗਿਆਨ ਦਾ ਸੂਰਜ ਏ। ਕਹਿੰਦਾ, ਦਰ ਮਹਿਫਿਲੇ ਕੇ ਖੁਰਸ਼ੀਦ, ਦਰ ਮਹਿਫਲੇ ਕੇ ਖੁਰਸ਼ੀਦ ਅੰਦਰ ਸੁਮਾਰ ਜ਼ਰਾ ਅਸਤ, ਅੰਦਰ ਸੁਮਾਰ ਜ਼ਰਾ ਅਸਤ, ਖੁਦਰਾ ਬਜ਼ੁਰਗ ਦੀਦਨ, ਖੁਦਰਾ ਬਜ਼ੁਰਗ ਦੀਦਨ ਸ਼ਰਤੇ ਅਦਬ ਨਾ ਬਾਸ਼ਤ। ਧਿਆਨ ਨਾ ਸਮਝਿਓ ਇਸ ਨੂੰ, ਭਾਈ ਨੰਦ ਲਾਲ ਕਹਿੰਦੇ, ਗੱਲ ਸੁਣੋ ਮੇਰੀ, ਉਸ ਅਕਾਲ ਪੁਰਖ ਦਾ ਦਰ, ਉਸ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਦਾ ਦਰ, ਭਾਈ ਨੰਦ ਲਾਲ ਲਈ ਦੋਵੇਂ ਇੱਕ ਨੇ, ਇੱਕ ਨਿਰਗੁਣ ਹੈ, ਇੱਕ ਸਰਗੁਣ ਹੈ। ਫਿਰ ਦੁਹਰਾ ਦਵਾਂ, ਨਿਰਗੁਣ ਆਪ, ਸਰਗੁਣ ਭੀ, ਉਹ ਹੀ ਇਜ਼ ਫਾਰਮਲੈਸ, ਹੀ ਇਜ਼ ਇਨ ਫਾਰਮ। ਉਹ ਨਿਰਗੁਣ ਵੀ ਹੈ, ਜੋਤ ਸਰੂਪ ਵੀ ਹੈ, ਚਾਹੇ ਤੇ ਉਹ ਸਰਗੁਣ ਸਰੂਪ ਵਿੱਚ ਗੁਰੂ ਬਣ ਕੇ ਦੁਨੀਆਂ ਤੇ ਆਉਂਦਾ ਹੈ। ਗੁਰ ਪਰਮੇਸ਼ਰ ਇੱਕੋ ਜਾਣ, ਸਿੱਖ ਲਈ ਤੇ ਫਰਕ ਨਹੀਂ ਚਾਹੀਦਾ। ਹਾਂ, ਕੋਈ ਮਨਮੁੱਖ ਹੈ, ਉਹ ਜ਼ਰੂਰ ਕਹੇਗਾ, ਨਹੀਂ, ਗੁਰੂ ਨਾਨਕ ਤੇ ਰੱਬ ਵਿੱਚ ਫਰਕ ਹੈ। ਮੰਜੀ ਸਾਹਿਬ ਸਿਰ ਝੁਕਾਉਣ ਵਾਲਿਓ, ਕਦੇ ਗੁਰੂ ਅਰਜਨ ਸਾਹਿਬ ਬਾਬਤ ਭੱਟਾਂ ਨੂੰ ਪੜ੍ਹਿਓ, ਭੰਨ ਮਥੁਰਾ ਕਛ ਭੇਦ ਨਹੀਂ, ਗੁਰ ਅਰਜਨ ਪ੍ਰਤੱਖ ਹਰ, ਰੱਬ ਵਰਗਾ ਨਹੀਂ, ਰੱਬ ਹੈ ਗੁਰੂ ਅਰਜਨ, ਇਸ ਦਾ ਟਰਾਂਸੈਂਡੈਂਟ ਲਾਰਡ ਰੱਬ ਹੈ ਗੁਰੂ ਅਰਜਨ। ਸਿੱਖ ਦਾ ਫਲਸਫਾ ਇਹ ਕਹਿੰਦਾ ਹੈ, ਮਨਮੁੱਖ ਦਾ ਫਲਸਫਾ ਇਹ ਕਹਿ ਸਕਦਾ ਵੀ ਰੱਬ ਤੇ ਗੁਰੂ ਅਰਜਨ ਵੱਖਰੇ ਨੇ, ਕਿਉਂਕਿ ਉਹ ਬਾਣੀ ਵੱਲ ਨਹੀਂ, ਗੁਰੂ ਵੱਲ ਨਹੀਂ ਧਿਆਨ ਦਿੰਦਾ, ਇਸ ਲਈ ਉਹ ਗੁਰਮੁਖ ਨਹੀਂ ਹੈ। ਉਹ ਮਨ ਵੱਲ ਧਿਆਨ ਦਿੰਦਾ, ਉਹਨੂੰ ਮਨਮੁੱਖ ਕਹਿਣਾ ਪਵੇਗਾ, ਕੋਈ ਵੀ ਹੋਵੇ। ਗੁਰ ਪਰਮੇਸ਼ਰ ਇੱਕੋ ਜਾਣ, ਗੁਰੂ ਤੇ ਪਰਮੇਸ਼ਰ ਇੱਕ ਨੇ। ਨੋ ਦੈਟ ਗੁਰੂ ਐਂਡ ਦੈਟ ਸੁਪਰੀਮ ਲਾਰਡ ਆਰ ਵਨ, ਕੋਈ ਉਹਨਾਂ 'ਚ ਫਰਕ ਨਹੀਂ ਹੈ। ਹੁਣ ਗੁਰੂ ਗੋਬਿੰਦ ਸਿੰਘ ਦੇ ਦਰ ਤੇ ਰਹਿਣ ਵਾਲੇ ਭਾਈ ਨੰਦ ਲਾਲ ਕਹਿੰਦੇ, ਦੇਖੋ ਉਹ ਜਿਹੜਾ ਗੁਰੂ ਨਾਨਕ ਹੈ ਨਾ, ਗੁਰੂ ਗੋਬਿੰਦ ਸਿੰਘ ਹੈ, ਉਹ ਜਿਹੜਾ ਪਰਮਾਤਮਾ ਹੈ, ਜਿਹੜਾ ਅਕਾਲ ਪੁਰਖ ਹੈ, ਉਹਦੀ ਜਿਹੜੀ ਅਜ਼ਮਤ ਹੈ, ਉਹਦੀ ਜਿਹੜੀ ਪਹੁੰਚ ਹੈ, ਉਹਦਾ ਜਿਹੜਾ ਤਾਜ ਹੈ, ਉਹਦਾ ਜਿਹੜਾ ਦਰਬਾਰ ਹੈ, ਉਹਦੇ ਦਰਬਾਰ ਦੇ ਅੰਦਰ ਤੁਸੀਂ ਕਹਿੰਦੇ ਹੋ, ਮੈਂ ਗਿਆਨ ਦਾ ਸੂਰਜ ਹਾਂ, ਮੇਰੇ ਵਰਗਾ ਕੋਈ ਦੂਸਰਾ ਹੈ ਨਹੀਂ ਹੈ, ਤੇ ਮੈਂ ਤੁਹਾਨੂੰ ਇਹ ਗੱਲ ਸਮਝਾਉਣੀ ਚਾਹੁੰਦਾ ਹਾਂ, ਮੇਰੇ ਉਸ ਅਕਾਲ ਪੁਰਖ ਦਾ ਦਰ, ਮੇਰੇ ਉਸ ਗੁਰੂ ਗੋਬਿੰਦ ਸਿੰਘ ਦਾ, ਅਕਾਲ ਪੁਰਖ ਦੇ ਸਰਗੁਣ ਸਰੂਪ ਦਾ ਜਿਹੜਾ ਦਰਬਾਰ ਹੈ, ਜੇ ਮੈਂ ਉਹਦੀ ਰਹਿਮਤ ਦੀ ਗੱਲ ਕਰਾਂ, ਜੇ ਮੈਂ ਉਹਦੀ ਪਹੁੰਚ ਦੀ ਗੱਲ ਕਰਾਂ, ਤੇ ਜਿਸ ਗੁਰੂ ਗੋਬਿੰਦ ਗੁਰੂ ਨਾਨਕ ਪਰਮਾਤਮਾ ਦੀ ਮਹਿਫਲ ਦੇ ਵਿੱਚ ਉਸ ਦੁਨੀਆਂ ਨੂੰ ਰੁਸ਼ਨਾਉਣ ਵਾਲੇ ਮਹਾਨ ਸੂਰਜ ਦੀ, ਏਡੇ ਵੱਡੇ ਮਹਾਨ
ਸੂਰਜ ਦੀ ਇੱਕ ਰੇਤ ਦੇ ਜ਼ਰੇ ਨਾਲੋਂ ਵੱਧ ਕੇ ਕੀਮਤ ਨਾ ਹੋਵੇ ਤੇ ਉਹਦੇ ਦਰ ਅੰਦਰ ਨੰਦ ਲਾਲ ਦੀ ਭਲਾ ਕੀ ਕੀਮਤ ਹੋ ਸਕਦੀ ਹੈ? ਏਡਾ ਵੱਡਾ ਹੈ ਗੁਰੂ ਨਾਨਕ। ਬਾਣੀ ਨੇ ਐਵੇਂ ਨਹੀਂ ਕਿਹਾ ਸਭ ਤੋਂ ਵੱਡਾ ਸਤਿਗੁਰ ਨਾਨਕ ਜਿਨਕਲ ਰਾਖੀ ਮੇਰੀ, ਜਿਹੜਾ ਸੂਰਜ ਵੀ ਉਸ ਅਕਾਲ ਪੁਰਖ ਦੀ ਜੋਤ ਦੇ ਬਲਬੂਤੇ ਜਗੇ, ਉਸ ਅਕਾਲ ਪੁਰਖ ਉਸ ਨਾਨਕ ਨਿਰੰਕਾਰੀ ਦੇ ਦਰ ਉੱਤੇ ਮੇਰੀ ਫਸਾਤ ਕੀ ਹੈ ਉੱਥੇ? ਤੇ ਸੂਰਜ ਦੀ ਜਿਹੜੀ ਅਜ਼ਮਤ ਹੈ, ਤਾਕਤ ਹੈ, ਉਹ ਵੀ ਇੱਕ ਰੇਤ ਦੇ ਕਿਣਕੇ ਨਾਲੋਂ ਵੱਧ ਨਹੀਂ ਹੈ। ਸੋ ਕਹਿੰਦੇ ਤੂੰ ਗੁਰੂ ਨਾਨਕ ਦੇ ਘਰ ਗਿਆਨੀ ਹੋਣ ਦਾ ਦਾਵਾ ਨਾ ਕਰੀ, ਵੱਡੇ ਹੋਣ ਦਾ ਭਰਮ ਨਾ ਪਾਲੀ, ਵਿਦਵਾਨ ਹੋਣ ਦਾ ਕਿਤੇ ਗੁਰੂ ਦੇ ਘਰ ਵਿੱਚ ਦਾਵਾ ਨਾ ਕਰ ਬੈਠੀ, ਉੱਥੇ ਇਹ ਅਦਬ ਨਹੀਂ, ਇਹ ਬੇਅਦਬੀ ਹੋਵੇਗੀ। ਤੇ ਬੇਅਦਬ ਬੰਦਾ ਗੁਰੂ ਨੂੰ ਚੰਗਾ ਨਹੀਂ ਲੱਗਦਾ। ਕਈ ਵਾਰ ਆਪਣਾ ਸੁਭਾਅ ਨਾ ਜੋ ਮੈਂ ਜਾਣਦਾ ਹੋਰ ਕਿੱਥੇ ਕੋਈ ਜਾਣਦਾ, ਸਭ ਬਾਣੀ ਸਭ ਇਤਿਹਾਸ ਸਭ ਰਚਨਾਵਾਂ ਖੰਡਿਤ ਕਰਨ ਤੇ ਤੁਲ ਪੈਂਦੇ ਹਾਂ ਆਪਾਂ, ਨਾ ਮੈਨੂੰ ਨਹੀਂ ਚੰਗਾ ਲੱਗਦਾ, ਇਹ ਗਲਤ ਹੋਵੇਗਾ। ਕਹਿੰਦੇ ਆਪਣੀ ਹਸਤੀ ਨੂੰ ਮਿੱਟੀ ਦੇ ਜ਼ਰੇ ਨਾਲੋਂ ਵੱਧ ਕੇ ਨਾ ਸਮਝਿਆ ਕਰ, ਸਰਬੱਗ ਦੇ ਦਰਬਾਰ ਵਿੱਚ ਅਦਬ ਪਾਉਣਾ ਹੈ ਤੇ ਦੀਨ ਬਣ ਕੇ ਆ, ਸਿਰ ਝੁਕਾ ਕੇ ਆ, ਨੀਵਾਂ ਹੋ ਕੇ ਆ। ਉਹੀ ਮਰਿਆਦਾ ਬਾਬਾ ਰਵਿਦਾਸ ਜੀ ਬਿਆਨ ਕਰ ਰਹੇ ਨੇ ਵੀ ਪਰਮਾਤਮਾ ਨੂੰ ਰਿਝਾਉਣ ਦਾ ਤਰੀਕਾ, ਉਹਦੇ ਦਰ ਤੇ ਅਦਬ ਦਿਖਾ, ਉਹਦੇ ਪ੍ਰਤੀ ਨੀਵਾਂ ਹੋ ਕੇ ਜਾ, ਜਾਤ ਦਾ ਅਹੰਕਾਰ ਘਰ ਛੱਡ ਦੇ, ਤਖਤ ਦਾ ਅਹੰਕਾਰ ਛੱਡ ਦੇ, ਮਾਇਆ ਦਾ ਛੱਡ ਦੇ। ਜਦੋਂ ਵੀ ਆਉਣਾ ਹੈ ਗੁਰੂ ਘਰ ਝੋਲੀ ਅੱਡ ਕੇ ਨੀਵੇਂ ਹੋ ਕੇ ਆਉਣਾ ਹੈ। ਜੇ ਹੰਕਾਰ ਵਿੱਚ ਆਉਂਦੇ ਹਾਂ, ਬਾਣੀ ਕਹਿ ਰਹੀ ਹੈ ਹਰ ਜੀਓ ਹੰਕਾਰ ਨਾ ਭਾਵਈ, ਨਹੀਂ ਚੰਗਾ ਲੱਗਦਾ ਉਸਨੂੰ। ਆਏ ਅਕਾਲ ਪੁਰਖ ਭਗਤ ਰਵਿਦਾਸ ਜੀ ਕਹਿੰਦੇ ਜੀ ਤੁਹਾਡੇ ਵਰਗਾ ਕੋਈ ਦਇਆਲੂ ਨਹੀਂ ਤੇ ਮੇਰੇ ਵਰਗਾ ਕੋਈ ਗਰੀਬੜਾ ਨਹੀਂ। ਅੱਛਾ ਹੁਣ ਵੇਖੋ ਅੱਗੇ ਕੀ ਕਿਹਾ ਉਸ ਮਹਾਂਪੁਰਸ਼ ਨੇ, ਉਹਨਾਂ ਨੇ ਪੰਕਤੀ ਵਰਤੀ ਹੈ, ਕਹਿੰਦੇ ਅਬ ਪਤਿਆਰ ਕਿਆ ਕੀਜੈ। ਅੱਛਾ ਜਿਹੜਾ ਇਹ ਪਤਿਆਰ ਦਾ ਮਤਲਬ ਹੈ ਨਾ, ਇਹਦਾ ਭਾਵ ਹੁੰਦਾ ਹੈ ਦੇਖ ਇਹ ਅਕਾਲ ਪੁਰਖ, ਮੈਂ ਇਹ ਕਬੂਲ ਲਿਆ ਸੀ ਵੀ ਮੈਂ ਦੀਨ ਹਾਂ ਤੇ ਤੂੰ ਵੱਡਾ ਹੈ, ਤੂੰ ਕੁੱਲ ਕਾਇਨਾਤ ਦਾ ਮਾਲਕ ਹੈ, ਤੂੰ ਰਹੀਮ ਹੈ, ਮਿਹਰਬਾਨ ਹੈ, ਦਿਆਲੂ ਹੈ, ਸੀਸ ਤੇ ਹੱਥ ਰੱਖਣ ਵਾਲਾ ਹੈ, ਤੁਸੀਂ ਰੋਜ਼ ਪੜ੍ਹਦੇ ਹੋ ਸਭ ਜਾਚਕ ਪ੍ਰਭ ਤੁਮ ਦਿਆਲ, ਸਾਰੇ ਮੰਗਤੇ ਨੇ, ਕੋਈ ਕਮਰੇ ਚ ਮੰਗਦਾ, ਕੋਈ ਗੁਰੂ ਘਰ ਆ ਕੇ ਮੰਗਦਾ, ਕੋਈ ਓਹਲੇ ਮੰਗਦਾ, ਕੋਈ ਸਾਹਮਣੇ ਮੰਗਦਾ ਹੈ, ਮੰਗਤੇ ਆਪਾਂ ਸਾਰੇ ਹੀ ਆ ਉਹਦੇ ਦਰ ਤੇ। ਅੱਛਾ ਜਾਂ ਉਹ ਅਕਾਲ ਪੁਰਖ ਦਿਆਲੂ ਦੇਣ ਵਾਲਾ ਹੈ ਤੇ ਜਾਂ ਉਹਦਾ ਸਰਗੁਣ ਸਰੂਪ ਗੁਰੂ ਨਾਨਕ ਦੇਣ ਵਾਲਾ ਹੈ, ਗੁਰੂ ਗ੍ਰੰਥ ਸਾਹਿਬ ਦੇਣ ਵਾਲੇ ਨੇ ਸ਼ਬਦ ਸਰੂਪ। ਸਾਫ਼ ਕਿਹਾ ਬਾਣੀ ਨੇ ਸਤਿਗੁਰ ਦਿਆਲ ਕਿਰਪਾਲ ਭੇਤਤ ਹਰੇ ਕਾਮ ਕ੍ਰੋਧ ਲੋਭ ਮਾਰਿਆ। ਸਤਿਗੁਰ ਦਿਆਲੂ ਹੈ। ਸੋ ਦੋ ਬੁਲੰਦ ਹਸਤੀਆਂ ਨੇ ਅੰਦਰ ਹੋ ਕੇ ਅਧਿਆਤਮਕ ਤੌਰ ਤੇ ਇੱਕ ਹੀ ਨੇ, ਦੁਨਿਆਵੀ ਤੌਰ ਤੇ ਇੱਕ ਨਿਰਗੁਣ ਹੈ ਪਰਮਾਤਮਾ, ਦੂਸਰਾ ਸਰਗੁਣ ਗੁਰੂ ਹੈ, ਉਹੀ ਦੇਣ ਵਾਲੇ ਨੇ, ਉਹੀ ਦਾਤਾਰ ਨੇ, ਉਹੀ ਦਿਆਲੂ ਨੇ, ਉਹਨਾਂ ਵਰਗਾ ਕੋਈ ਹੋਰ ਨਹੀਂ ਹੈ। ਪਤਿਆਰ ਦਾ ਮਤਲਬ ਹੁੰਦਾ ਭਰੋਸਾ। ਭਗਤ ਰਵਿਦਾਸ ਜੀ ਕਹਿੰਦੇ ਮੈਨੂੰ ਭਰੋਸਾ ਹੈ ਇਸ ਗੱਲ ਦਾ, ਮੈਂ ਦੀਨ ਹਾਂ, ਮੈਂ ਗਰੀਬ ਹਾਂ। ਅਬ ਪਤਿਆਰ ਕਿਆ ਕੀਜੈ, ਹੋਰ ਕੋਈ ਇਮਤਿਹਾਨ ਲੈਣਾ ਹੀ ਹੋਣਾ, ਤੂੰ ਮੇਰੇ ਤੇ ਭਰੋਸਾ ਕਰ, ਵਿਸ਼ਵਾਸ ਕਰ, ਜੋ ਗਲੂਏ ਤੋਂ ਬੋਲ ਨਿਕਲ ਰਹੇ ਨੇ ਮੇਰੇ ਅੰਦਰ ਵੀ ਨਿਰਮਾਣਤਾ ਹੈ, ਨਾਲੇ ਉਹਦਾ ਸੁਭਾਅ ਹੈ, ਉਹਦੀ ਇੱਕ ਪਹੁੰਚ ਹੈ, ਬਿਨ ਬੋਲਿਆਂ ਸਭ ਕੁਛ ਜਾਣਦਾ, ਉਹ ਅੰਦਰ ਵੇਖ ਲੈਂਦਾ ਹੈ। ਭਗਤ ਆਪਣਾ ਪੱਖ ਰੱਖਦੇ ਨੇ, ਕਹਿੰਦੇ ਜਿੰਨੇ ਨਿਮਰਤਾਵਾਨ ਨਿਮਰਤਾ ਦੇ ਸਹਿਤ ਇਸ ਅਲਪੱਗ ਦੇ ਗਲੂਏ ਚੋਂ ਬੋਲ ਨਿਕਲ ਰਹੇ ਨੇ ਓਨੇ ਹੀ ਨਿਰਮਾਣ, ਓਨੇ ਹੀ ਨਿਮਰਤਾ ਵਾਲੇ ਫੁਰਨੇ ਮੇਰੇ ਮਨ ਅੰਦਰ ਨੇ। ਇਹ ਨਹੀਂ ਵੀ ਇਹ ਜ਼ੁਬਾਨ ਦੇ ਬੋਲ ਨੇ ਤੇ ਮਨ ਵਿੱਚ ਮੇਰੇ ਹੰਕਾਰ ਹੈ ਵੀ ਮੈਂ ਭਗਤ ਹਾਂ ਤੇ ਮੇਰੀ ਜੈ ਜੈਕਾਰ ਹੈ, ਕਹਿੰਦੇ ਨਹੀਂ, ਮੈਂ ਅੰਦਰੋਂ ਬਾਹਰੋਂ ਇੱਕ ਹੋ ਕੇ ਤੇਰੇ ਨਾਲ ਸਾਂਝ ਪਾ ਰਿਹਾ ਹਾਂ, ਪਰਮਾਤਮਾ ਤੂੰ ਮੇਰੇ ਤੇ ਯਕੀਨ ਕਰ, ਤੂੰ ਮੇਰੇ ਤੇ ਭਰੋਸਾ ਕਰ। ਹੁਣ ਇਹ ਦੱਸ ਮੈਨੂੰ ਤੇ ਜੇ ਤੈਨੂੰ ਯਕੀਨ ਨਹੀਂ ਹੈ ਤਾਂ ਕੋਈ ਇਮਤਿਹਾਨ ਲੈਣਾ ਤੇ ਉਹ ਵੀ ਲੈ ਲੈ। ਔਰ ਇਹ ਜਿਹੜਾ ਦੀਨ ਹੈ ਕੇਵਲ ਤੇਰੇ ਦਰ ਤੇ ਚੁੱਕਣ ਵਾਲਾ ਹੈ, ਤੇਰੇ ਹੀ ਕਦਮਬੋਸ਼ੀ ਕਰਨ ਵਾਲਾ ਹੈ। ਅਗਰ ਕੋਈ ਪ੍ਰੀਖਿਆ ਕਰਨੀ ਹੈ ਤਾਂ ਦੇਖ ਲਓ, ਨਹੀਂ ਤੇ ਆਖਣ ਲੱਗੇ ਇਹ ਯਥਾਰਥ ਹੈ, ਗੱਲ ਸੱਚੀ ਗੱਲ ਹੈ, ਮੈਂ ਦੀਨ ਹਾਂ, ਮੈਂ ਮਨ ਕਰਕੇ ਤਨ ਕਰਕੇ ਗਰੀਬ ਹਾਂ, ਤੇਰੇ ਦਰ ਦਾ ਭਿਖਾਰੀ ਹਾਂ।
ਬਚਨੀ ਤੋਰ ਮੋਰ ਮਨ ਮਨ ਜਨ ਕੋ ਪੂਰਨ ਦੀਜੈ।
ਆਖਣ ਲੱਗੇ ਐ ਅਕਾਲ ਪੁਰਖ, ਬਚਨੀ ਤੋਰ ਮੋਰ ਮਨ ਮਾਨੈ, ਜਿਹੜੇ ਤੇਰੇ ਬਚਨ ਨੇ ਨਾ, ਮੇਰਾ ਮਨ ਤੇਰੇ ਹਰ ਬਚਨ ਤੇ ਅਕੀਦਾ ਰੱਖਦਾ ਹੈ, ਭਰੋਸਾ ਰੱਖਦਾ ਹੈ, ਮੈਂ ਤੇਰੇ ਬਚਨਾਂ ਤੋਂ ਬਾਹਰ ਨਹੀਂ ਚੱਲਦਾ, ਮੈਂ ਤੇਰੀ ਸਿਫਤ ਸਲਾਹ ਦੇ ਗੀਤ ਗਾਉਂਦਾ ਹਾਂ, ਮੈਂ ਤੇਰੇ ਸਿਫਤ ਸਲਾਹ ਦੀਆਂ ਗੱਲਾਂ ਵਿੱਚ ਪਰਚਿਆ ਹੋਇਆ ਹਾਂ, ਮੇਰਾ ਮਨ ਮਨ ਚੁੱਕਿਆ ਹੈ। ਇੱਦਾਂ ਮੰਨਣਾ ਹੈ ਅਸੀਂ ਪਰਮਾਤਮਾ ਨੂੰ, ਬਾਣੀ ਨੂੰ, ਜੋ ਗੁਰੂ ਕੇ ਪਾਕ ਬੋਲ ਕਹਿੰਦੇ ਨੇ, ਜੋ ਪ੍ਰਭੂ ਦੀ ਕੀਰਤੀ ਹੈ, ਜੋ ਗੁਰੂ ਪਾਤਸ਼ਾਹੀਆਂ ਦੀ ਅਜ਼ਮਤ ਹੈ, ਤਾਕਤ ਹੈ, ਇਤਿਹਾਸ ਹੈ, ਸਿਰ ਝੁਕਾ ਕੇ ਮੰਨਣਾ ਹੈ, ਉਹਨਾਂ ਦੇ ਜਿਹੜੇ ਬਚਨ ਨੇ, ਬੋਲ ਬਾਣੀ ਹੈ, ਉਹਨੂੰ ਮੰਨਣਾ ਹੈ। ਤੇ ਮੰਨਣ ਵਾਲੇ ਨੂੰ ਕੀ ਮਿਲਦਾ? ਤੁਸੀਂ ਬਾਣੀ ਪੜਿਓ, ਬਾਣੀ ਗੁਰੂ, ਗੁਰੂ ਹੈ ਬਾਣੀ ਵਿੱਚ, ਬਾਣੀ ਅੰਮ੍ਰਿਤ ਸਾਰੇ ਗੁਰਬਾਣੀ ਕਹੈ ਸੇਵਕ ਜਨ ਮੰਨੈ ਪ੍ਰਤੱਖ ਗੁਰੂ ਨਿਸਤਾ। ਸੇਵਕ ਨੇ ਮੰਨਣਾ, ਸੇਵਕ ਨੇ ਕੈਂਚੀ ਲੈ ਕੇ ਨਹੀਂ ਫੇਰਨੀ ਵੀ ਮੈਂ ਬਾਣੀ ਨੂੰ ਨਹੀਂ ਮੰਨਦਾ। ਗੁਰਬਾਣੀ ਕਹੈ, ਬਾਣੀ ਕੀ ਹੈ? ਬਾਣੀ ਸੰਸਕ੍ਰਿਤ ਦਾ ਲਫ਼ਜ਼ ਹੈ, ਗੱਲ ਚੋਂ ਪੈਦਾ ਹੋਣ ਵਾਲੇ ਬੋਲ, ਜੋ ਵੀ ਆਪਾਂ ਬੋਲਦੇ ਉਹ ਬਾਣੀ ਹੈ, ਜੋ ਗੁਰੂ ਬੋਲੇਗਾ ਉਹ ਗੁਰਬਾਣੀ ਹੈ। ਮਹਾਰਾਜ ਕਹਿੰਦੇ ਗੁਰਬਾਣੀ ਕਹੈ, ਗੁਰੂ ਨੇ ਕਿਹਾ ਹੈ, ਸੇਵਕ ਜਨ ਮਨ ਹੈ, ਪਿਆਰੇ ਸੇਵਕ ਨੇ ਜਨ ਨੇ ਮੰਨਣਾ ਹੈ, ਤੇ ਕੀ ਹੋਏਗਾ? ਪ੍ਰਤੱਖ ਗੁਰੂ ਨਿਸਤਾਰਾ ਹੈ, ਹੀ ਸ਼ੁਡ ਬੀ ਮੈਂਸੀਪੇਟਡ, 84 ਦੇ ਗੇਟ ਤੋਂ ਮੁਕਤ, ਦੁੱਖਾਂ ਤੋਂ ਮੁਕਤ, ਤਕਲੀਫਾਂ ਤੋਂ ਮੁਕਤ, ਵਿਘਨਾਂ ਤੋਂ ਮੁਕਤ, ਕੌਣ ਜੀ? ਜਿਹੜਾ ਬਾਣੀ ਨੂੰ ਮੰਨੇਗਾ। ਸੋ ਧਿਆਨ ਦਿਓ, ਬਚਨੀ ਤੋਰ ਮੋਰ ਮਨ ਮਨ ਹੈ, ਤੇਰੀ ਬਾਣੀ, ਤੇਰੇ ਬਚਨ, ਤੇਰੀ ਵਡਿਆਈ ਮੇਰਾ ਮਨ ਮੰਨਦਾ ਹੈ, ਪਤਿਆਇਆ ਗਿਆ ਮੈਂ ਤੇਰੇ ਬੋਲਾਂ ਨੂੰ ਸੁਣ ਕੇ, ਤੇਰੀ ਪਾਕ ਬਾਣੀ ਨੂੰ ਸੁਣ ਕੇ। ਹੁਣ ਇੱਦਾਂ ਕਰ, ਜਨਕ ਪੂਰਨ ਦੀਜੈ, ਮੈਨੂੰ ਪੂਰਨ ਕਰ ਦੇ, ਭਾਵ ਮੈਨੂੰ ਮੁਕਤੀ ਬਖਸ਼ ਦੇ, ਮੈਨੂੰ ਨਿਜ਼ਾਕਤ ਬਖਸ਼ ਦੇ। ਪੂਰਾ ਤੇ ਉਹ ਹੈ ਨਾ ਜਿਹੜਾ ਰੱਬ ਤਾਈਂ ਪਹੁੰਚ ਗਿਆ। ਇਹ ਜਦੋਂ ਬਾਣੀ ਉਚਾਰੀ ਹੈ, ਇਹਦਾ ਮਤਲਬ ਹੈ ਭਗਤ ਜੀ ਹਜੇ ਚੌਂਕੜਾ ਲਾ ਕੇ ਮੁਸ਼ਕਤਾਂ ਘਾਲ ਰਹੇ ਨੇ, ਅਕਾਲ ਪੁਰਖ ਦੇ ਗੀਤ ਗਾ ਰਹੇ ਨੇ। ਕਹਿੰਦੇ ਦੇਖ ਮੈਂ ਦੀਨ ਹੈ, ਤੇਰੇ ਦਰ ਤੇ ਝੋਲੀ ਅੱਡੀ ਹੈ, ਪਰ ਤੇਰੇ ਬਚਨ ਜੋ ਕੀਰਤੀ ਦੇ ਬੋਲ ਨੇ ਉਹਨਾਂ ਨੂੰ ਮੈਂ ਹਿਰਦੇ ਚ ਟਿਕਾਇਆ ਹੋਇਆ ਹੈ, ਮੈਂ ਸਿਰ ਤੇਰੇ ਅੱਗੇ ਨਿਵਾਇਆ ਹੋਇਆ ਹੈ। ਜਨ ਕੋ ਪੂਰਨ ਦੀਜੈ, ਹੁਣ ਮੈਨੂੰ ਮੁਕਤੀ ਬਖਸ਼ ਦੇ, ਮੈਨੂੰ ਪੂਰਨ ਕਰ ਦੇ, ਮੈਨੂੰ ਪਰਮਾ ਆਨੰਦ ਬਖਸ਼ ਦੇ, ਮੈਨੂੰ ਪਰਮ ਪਦ ਬਖਸ਼ ਦੇ। ਇਹ ਅਕਾਲ ਪੁਰਖ ਦੇ ਅੱਗੇ ਉਸ ਮਹਾਨ ਮਹਾਂਪੁਰਸ਼ ਦੀ ਪੁਕਾਰ ਹੈ ਜਿਸ ਦੀ ਬਾਣੀ ਗੁਰੂ ਅਰਜਨ ਸਾਹਿਬ ਨੇ ਅੰਗ ਬਣਾਈ। ਬਾਬਾ ਰਵਿਦਾਸ ਜੀ ਇਸ ਤਰ੍ਹਾਂ ਅਕਾਲ ਪੁਰਖ ਨੂੰ ਬੇਨਤੀਆਂ ਕਰਦੇ ਹਨ, ਮੈਨੂੰ ਪੂਰਨ ਗੁਣ ਬਖਸ਼ ਦੇ, ਸਤ ਸੰਤੋਖ ਦਇਆ ਧਰਮ ਬਖਸ਼ ਦੇ, ਮੈਨੂੰ ਨਿਜ਼ਾਕਤ ਬਖਸ਼ ਦੇ, ਮੈਨੂੰ ਦੁੱਖਾਂ ਤਕਲੀਫਾਂ ਤੋਂ ਰਹਿਤ ਕਰ ਦੇ। ਕੋਈ ਵੀ ਮੰਗ ਹੈ, ਇੱਕੋ ਹੀ ਦਰ ਹੈ ਪਰਮਾਤਮਾ ਦਾ, ਉੱਥੇ ਹੀ ਮੰਗਣਾ ਚਾਹੀਦਾ ਹੈ। ਅੱਗੇ ਫੁਰਮਾਨ ਕਰਦੇ ਹਨ,
ਹਾਂ ਬਲ ਬਲ ਜਾਓ ਰਮਈਆ ਕਾਰਨੇ।
ਮਹਾਰਾਜ ਭਗਤ ਰਵਿਦਾਸ ਜੀ ਆਖਣ ਲੱਗੇ, ਮੈਂ ਤੇਰੇ ਤੋਂ ਬਲਿਹਾਰੇ ਜਾਂਦਾ ਹਾਂ, ਤੂੰ ਮੁਕਤੀ ਦੇਣ ਵਾਲਾ ਹੈ, ਪੂਰੀ ਪਾਉਣ ਵਾਲਾ ਹੈ, ਤੂੰ ਪ੍ਰਾਪਤ ਹੋ ਜਾਵੇਂ ਨਿਜ਼ਾਕਤ ਮਿਲਦੀ ਹੈ, ਤੂੰ ਆਪ ਪੂਰਨ ਹੈ, ਭਰਪੂਰ ਹੈ, ਮੈਨੂੰ ਪੂਰਨਤਾ ਹੀ ਬਖਸ਼ੇਂਗਾ। ਐ ਰਮਈਆ, ਰਮਈਆ ਲਫ਼ਜ਼ ਆਉਂਦਾ ਜਿਹੜਾ ਰਮਿਆ ਹੈ, ਰਮਤ ਰਾਮ ਸਭ ਰਹਿਓ ਸਮਾਏ, ਜੋ ਸਾਰਿਆਂ ਵਿੱਚ ਜੋਤ ਸਰੂਪ ਹੈ, ਉਹਦੇ ਲਈ ਰਾਮ ਲਫ਼ਜ਼ ਵੀ ਆਉਂਦਾ, ਰਾਮਈਆ ਵੀ ਆਉਂਦਾ ਹੈ। ਇੱਥੇ ਸ਼੍ਰੀ ਰਾਮ ਚੰਦਰ ਜੀ ਨਾਲ ਇੰਟਰਮਿੰਗਲ ਨਾ ਕਰਿਓ, ਉਹਨਾਂ ਦਾ ਵੀ ਜ਼ਿਕਰ ਬਾਣੀ ਵਿੱਚ ਆਇਆ ਹੈ। ਕੁਝ ਜਗ੍ਹਾ ਤੇ, ਦੋ ਚਾਰ ਜਗ੍ਹਾ ਤੇ ਉਹਨਾਂ ਦਾ ਜ਼ਿਕਰ ਆਇਆ ਹੈ। ਤੁਸੀਂ ਜਦੋਂ ਪੜ੍ਹਦੇ ਹੋ ਨਾ, ਰਾਮ ਗਇਓ ਰਾਵਣ ਗਇਓ ਜਾਕੋ ਬਹੁ ਪਰਿਵਾਰ। ਖੈਰ, ਮਨ ਮੈਂ ਝੂਰੈ ਰਾਮ ਚੰਦ ਆਉਂਦਾ ਹੈ ਜ਼ਿਕਰ, ਪਰ ਇੱਥੇ ਕਿਹੜੇ ਰਾਮ ਦੀ ਗੱਲ ਹੈ ਜੋ ਸਦੀਵੀ ਹੈ। ਹੁਣ ਜਿੰਨੇ ਵੀ ਅਵਤਾਰ ਨੇ, ਮਹਾਂਪੁਰਸ਼ ਨੇ, ਸਾਰਿਆਂ ਦਾ ਸਤਿਕਾਰ ਹੈ, ਪਰ ਉਹ ਸਦੀਵੀ ਨਹੀਂ। ਕਲਗੀਧਰ ਪਾਤਸ਼ਾਹ ਕਹਿੰਦੇ, ਏਕ ਸ਼ਿਵ ਭਏ ਏਕ ਗਏ ਏਕ ਫਿਰ ਭਏ, ਰਾਮ ਚੰਦਰ ਕ੍ਰਿਸ਼ਨ ਕੇ ਅਵਤਾਰ ਵੀ ਅਨੇਕ ਹੈ। ਦਸਮ ਬਾਣੀ ਦੇ ਬੋਲ ਨੇ, ਬੜੇ ਅਵਤਾਰ ਆਉਂਦੇ ਨੇ, ਦੁਨੀਆਂ ਤੋਂ ਉਹਨਾਂ ਨੂੰ ਜਾਣਾ ਪੈਂਦਾ ਹੈ। ਆਪਾਂ ਉਸ ਦੀ ਗੱਲ ਕਰ ਰਹੇ ਹਾਂ ਜੋ ਨਾ ਆਉਂਦਾ ਹੈ ਤੇ ਨਾ ਜਾਂਦਾ ਹੈ। ਆਦਿ ਅੰਤ ਇੱਕ ਹੈ ਅਵਤਾਰਾ ਸੋਈ ਗੁਰੂ, ਸਮਝਿਓ ਹਮਾਰਾ। ਕਲਗੀਧਰ ਕਹਿੰਦੇ ਜੋ ਸਾਰਿਆਂ ਦਾ ਆਦਿ ਹੈ, ਆਪਾਂ ਨਹੀਂ ਸੀ ਤੇ ਉਹ ਮੌਜੂਦ ਸੀ, ਆਪਾਂ ਹੋਈਏ ਜਾਂ ਨਾ ਹੋਈਏ ਉਹ ਅੰਤ ਤੱਕ ਰਹਿਣ ਵਾਲਾ ਹੈ। ਉਹਨੂੰ ਕਹਿੰਦੇ ਨੇ ਰਮਿਆ ਹੋਇਆ ਰਾਮਈਆ, ਰਾਮਈਆ ਕੇ ਗੁਣ ਚੇਤ ਪੁਰਾਨੀ। ਜਗ੍ਹਾ ਜਗ੍ਹਾ ਇਹ ਲਫ਼ਜ਼ ਆਉਣਗੇ, ਕਵਨ ਮੂਲ ਤੇ ਕਵਨ ਦ੍ਰਿਸ਼ਟਾਨੀ, ਜਿਨ ਤੂੰ ਸਾਰ ਸਵਾਰ ਸਿਗਾਰਿਆ, ਗਰਭ ਅਗਨ ਮਹਿ ਜਿਨੈ ਉਭਾਰਿਆ। ਸਾਰਿਆਂ ਨੂੰ ਪੈਦਾ ਕਰਨ ਵਾਲਾ, ਸਾਰਿਆਂ ਦਾ ਜੋਤ ਸਰੂਪ, ਜਿਹੜਾ ਹਰ ਜ਼ਰੇ ਦੇ ਵਿੱਚ ਮੌਜੂਦ ਹੈ, ਘੱਟ ਘੱਟ ਮੈਂ ਹਰਜੂ ਬਸੈ। ਇੱਥੇ ਰਮਈਆ ਲਫ਼ਜ਼ ਰਮੇ ਹੋਏ ਪਰਮਾਤਮਾ ਲਈ ਹੈ। ਇਹ ਪਰਮਾਤਮਾ ਤੂੰ ਏਡਾ ਦਿਆਲੂ ਹੈ, ਗਰੀਬਾਂ ਤੇ ਦੀਨਾਂ ਤੇ ਦਇਆ ਕਰਨ ਵਾਲਾ ਹੈ, ਪੂਰਨਤਾ ਬਖਸ਼ਣ ਵਾਲਾ ਹੈ, ਮੁਕਤੀ ਦਾਤਾ ਹੈ। ਜਦੋਂ ਤੇਰੇ ਬਾਬਤ, ਤੇਰੇ ਗੁਣਾਂ ਬਾਬਤ ਮੈਂ ਵਿਚਾਰਵਾਨ ਹੁੰਦਾ ਹਾਂ, ਸੋਚਦਾ ਹਾਂ, ਭਗਤ ਰਵਿਦਾਸ ਜੀ ਕਹਿੰਦੇ ਫਿਰ ਗਲੂਏ ਚੋਂ ਤੇਰੀ ਜੈ ਜੈਕਾਰ ਨਿਕਲਦੀ ਹੈ। ਬਲ ਬਲ ਜਾਓ, ਤੇਰੇ ਤੋਂ ਬਲਹਾਰੇ ਜਾਈਏ, ਬਲਹਾਰੇ ਜਾਈਏ। ਵੇਖੋ ਕੀ ਕੁਝ ਦੇ ਰਿਹਾ ਹੈ, ਕੀ ਕੁਝ ਬਖਸ਼ ਰਿਹਾ ਹੈ ਸਾਨੂੰ, ਜੇ ਤੜਕੇ ਉੱਠ ਕੇ ਉਹਦਾ ਸ਼ੁਕਰੀਆ ਅਦਾ ਕਰੀਏ, ਇਹ ਵਿਚਾਰ ਕੇ ਕਰੀਏ, ਵੇਖੋ ਕਿਤਨਾ ਰਹਿਮ ਕਰਦਾ ਹੈ, ਝੋਲੀਆਂ ਭਰਦਾ ਹੈ ਸਾਡੀਆਂ। ਆੜਾ ਲਫ਼ਜ਼ ਦਾਸ ਵਰਤ ਰਿਹਾ ਸੀ ਬਾਣੀ ਦਾ, ਰਾਮਈਆ ਕੇ ਗੁਣ ਚੇਤ ਪਰਾਨੀ, ਚੇਤੇ ਕਰ ਉਹਨੇ ਕੀ ਗੁਣ ਕੀਤੇ, ਅਹਿਸਾਨ ਕੀਤੇ ਤੇਰੇ ਤੇ, ਕਵਨ ਮੂਲ ਤੇ ਕਵਨ ਦ੍ਰਿਸ਼ਟਾਨੀ। ਤੇਰਾ ਮੂਲ ਕੀ ਹੈ? ਬੰਦੇ ਦਾ ਮੂਲ ਗਿਲਾ ਨਾ ਕਰਿਓ, ਇਹ ਬਚਨ ਬਾਣੀ ਦੇ ਨੇ, ਗੰਦਗੀ ਹੈ। ਅਰੰਚਕ ਰੇਤ ਖੇਤ ਤਨ ਨਿਰਮਤ ਦੁਰਲਭ ਦੇਹੇ ਸਵਾਰ ਧਰੀ, ਪਿਤਾ ਦੇ ਪਲੀਤ ਕਤਰੇ ਤੋਂ ਮਾਤਾ ਦੇ ਰਕਤ ਬਿੰਦ ਤੋਂ ਦੁਰਲਭ ਦੇਹੇ ਸਵਾਰ ਧਰੀ। ਕਿੱਡਾ ਸੁੰਦਰ ਸਰੀਰ ਦਿੱਤਾ ਉਸਨੇ, ਆ ਜਾਮੀ ਲਾ ਦੋ ਉੱਤੋਂ ਤੇ ਵੇਖਿਆ ਨਹੀਂ ਜਾਂਦਾ ਇਸ ਸਰੀਰ ਵੱਲ, ਗੰਦਗੀ ਤੋਂ ਬਣਿਆ ਨਾ। ਉਹਨੇ ਅਕਾਲ ਪੁਰਖ ਨੇ ਫਿਰ ਉਸ ਗਰਭ ਚੋਂ ਰੱਖਿਆ। ਦਾਸ ਇਹ ਜ਼ਿਕਰ ਕਰਦਾ ਹੁੰਦਾ ਵੀ ਦੋ ਚਾਰ ਦਿਨ ਹੀ ਕਿਸੇ ਨੂੰ ਪੁੱਠਾ ਟੰਗ ਦਿਓ, ਬਲੱਡ ਫਲੋ ਇੰਨਾ ਤੇਜ਼ੀ ਨਾਲ ਵਗੇਗਾ, ਨਸਾਂ ਨੁਸਾਂ ਫਟ ਜਾਣੀਆਂ, ਹਾਰਟ ਫੇਲ ਤੇ ਇਹਦੇ ਫੁੱਲ ਪੈ ਜਾਣਗੇ ਬੰਦੇ ਦੇ। ਦਸ ਮਹੀਨੇ ਮਾਂ ਦੇ ਗਰਭ ਵਿੱਚ ਪੁੱਠਾ ਟੰਗਿਆ ਹੋਵੇ ਤੇ ਸੇਕ ਨਾ ਲੱਗਣ ਦੇਵੇ, ਤੇ ਗਰਭ ਵੀ ਉਹ, ਜਠਰ ਅਗਨੀ ਵੀ ਉਹ, ਜਿੱਥੇ ਦੋ ਢਾਈ ਕਿਲੋ ਭੋਜਨ ਇੱਕ ਸਮੇਂ ਡੇਢ ਦੋਵਾਂ ਘੰਟਿਆਂ ਚ ਪੇਟ ਦੀ ਅਗਨੀ ਸਾੜ ਕੇ ਸਵਾਹ ਕਰ ਦਿੰਦੀ ਹੈ, ਵਿਸ਼ਟਾ ਬਣਾ ਦਿੰਦੀ ਹੈ, ਉੱਥੇ ਫੁੱਲਾਂ ਵਰਗਾ ਸਰੀਰ ਤੇਰਾ ਰੱਖਿਆ, ਇਹ ਚੇਤੇ ਕਰੇ ਤੇ ਵਾਹਿਗੁਰੂ ਨਿਕਲੇ ਨਾ ਮੂੰਹ। ਦਸ ਮਹੀਨੇ ਪੁੱਠੇ ਲੜਕੇ ਨੂੰ ਰੱਖਿਆ, ਇਹ ਯਾਦ ਕਰੇ ਤੇ ਫਿਰ ਉਹਦੇ ਗੁਣ ਨਿਕਲਣ, ਮੂੰਹ ਗੀਤ ਨਿਕਲਣ। ਰਾਮਈਆ ਕੇ ਗੁਣ ਚੇਤ ਪੁਰਾਨੀ, ਕਵਨ ਮੂਲ ਤੇ ਕਵਨ ਦ੍ਰਿਸ਼ਟਾਨੀ, ਜਿਨ ਤੂੰ ਸਾਰ ਸਵਾਰ ਸ਼ਿਗਾਰਿਆ, ਗਰਭ ਅਗਨ ਮੈਂ ਜਿਨੈ ਉਭਾਰਿਆ। ਬਾਰ ਬਿਵਸਤਾ ਤੁਝੈ ਪਿਆਰੈ ਦੂਧ, ਹੁਣ ਜੰਮਦਾ ਤੇ ਕੁਝ ਸ਼ੱਕ ਨਹੀਂ ਸੀ ਸਕਦਾ, ਪੈਦਾ ਕੀ ਹੋਇਆ, ਪ੍ਰਬੰਧ ਦੁੱਧ ਦਾ ਵੀ ਕਰ ਦਿੱਤਾ ਮਾਂ ਦੇ ਜ਼ਰੀਏ, ਪਰ ਮਾਂ ਨੂੰ ਵੀ ਇੰਨੀ ਸੋਝੀ ਦੇ ਦਿੱਤੀ। ਵੇਖੋ 6-7 ਮਹੀਨੇ ਤੱਕ ਬੱਚਾ ਕਿੱਥੇ ਬੋਲਦਾ ਹੈ, ਸਾਲ ਤੱਕ ਕਿੱਥੇ ਦੁੱਧ ਮੰਗਦਾ, ਰੋ ਪੈਂਦਾ ਹੈ। ਮਾਂ ਸਮਝਦੀ ਹੈ ਇਹ ਖਿਡੌਣੇ ਨੂੰ ਮੰਗਦਾ ਹੈ ਕਿ ਦੁੱਧ ਨੂੰ ਚਾਹੁੰਦਾ ਹੈ, ਖੀਰ ਚਾਹੁੰਦਾ ਹੈ ਕਿ ਖਿਡੌਣਾ ਚਾਹੁੰਦਾ ਹੈ। ਉਹ ਅੰਦਰਾਂ ਦਾ ਜੋ ਮੂੰਹ ਹੈ, ਅੰਦਰਾਂ ਚ ਰੱਖਿਆ ਸੀ ਮਾਂ ਨੇ, ਉਹ ਐਸੀ ਪ੍ਰੇਮ ਦੀ ਤੰਦ ਉਹਨੇ ਬੰਨੀ ਹੋਈ ਹੈ। ਗਰਭ ਅਗਨ ਮਹਿ ਜਿਨੈ ਉਭਾਰਿਆ, ਬਾਰ ਬਿਵਸਤਾ ਤੁਝੈ ਪਿਆਰੈ ਦੂਧ, ਪਰ ਜੋਬਨ ਭੋਜਨ ਸੁਖ ਸੂਦ, ਵੱਡਾ ਹੋਇਆ ਹੱਡਾਂ ਨੂੰ ਬਲ ਦਿੱਤਾ ਕਮਾ ਕੇ ਖਾਵੇ। ਜਦੋਂ ਹੋਇਆ ਨਾ ਬੁੱਢਾ ਬਿਰਧ ਭਇਆ, ਉੱਪਰ ਸਾਖ ਸੈਨ, ਸਾਖ ਦਿੱਤੇ ਬੱਚੇ ਦਿੱਤੇ, ਵੀ ਹੁਣ ਇਹ ਹੋ ਗਿਆ ਜੇ ਬੁੱਢਾ, ਤੇ ਹੁਣ ਇਹ ਬਜ਼ੁਰਗੀ ਦੇ ਵਿੱਚ ਹੈ, ਹੁਣ ਇਹ ਰੋਟੀ ਤੋੜ ਕੇ ਆਪ ਨਹੀਂ ਖਾ ਸਕਦਾ, ਬੱਚੇ ਦਿੱਤੇ ਬੱਚੇ, ਤੇ ਬੱਚਿਆਂ ਕੀ ਕਰਨਾ, ਮੁੱਖ ਅਪਿਆਓ ਬੈਠ ਕੋ ਦੈਨ, ਬੱਚਿਆਂ ਇਹ ਨਹੀਂ ਕਰਨਾ ਵੀ ਬਾਪੂ ਬੁੱਢਾ ਹੋ ਗਿਆ ਹੁਣ ਕਮਾਈ ਜੋਗਾ ਨਹੀਂ ਰਿਹਾ ਤੇ ਇਹਦਾ ਮੰਜਾ ਬਾਹਰ ਮੋਟਰ ਤੇ ਡਾ ਆਈਏ, ਨਹੀਂ ਇਹ ਨਹੀਂ ਕਰਨਾ ਬੱਚਿਆਂ ਨੇ। ਬੱਚਿਆਂ ਇਹ ਸੋਚਣਾ ਵੀ ਜਦੋਂ ਸਾਡੇ ਹੱਡਾਂ ਵਿੱਚ ਬਲ ਨਹੀਂ ਸੀ ਇਹ ਮੂੰਹ ਚ ਰੋਟੀਆਂ ਪਾਉਂਦਾ ਸੀ ਬਾਪੂ, ਅੱਜ ਇਹਦੇ ਹੱਡਾਂ ਵਿੱਚ ਬਲ ਨਹੀਂ ਹੈ ਤੇ ਅੱਜ ਰੋਟੀ ਸਾਨੂੰ ਤੋੜ ਕੇ ਇਹਦੇ ਮੂੰਹ ਚ ਪਾਉਣੀ ਪਵੇਗੀ। ਮੁੱਖ ਅਪਿਆਓ ਬੈਠ ਕਉ ਦੈਨ, ਬਿਰਧ ਭਇਆ ਉੱਪਰ ਸਾਖ ਸੈਨ, ਤੇ ਸਾਡੀ ਕੀ ਕਰਤੂਤ ਹੈ, ਇਹੋ ਨਿਰਗੁਣ ਗੁਣ ਕਛੂ ਨਾ ਬੂਝੈ, ਬਖਸ਼ ਲਿਖ ਤੋ ਨਾਨਕ ਸੀਜੈ, ਅਸੀਂ ਨਹੀਂ ਉਹਦਾ ਗੁਣ ਸਮਝਦੇ। ਮਹਾਰਾਜ ਕਹਿੰਦੇ ਬਖਸ਼ ਲਓ ਕਰ ਯੁਗ ਦੇ ਲੋਕਾਂ ਨੂੰ, ਖੈਰ ਜਦੋਂ ਉਹਦੇ ਗੁਣਾਂ ਨੂੰ ਯਾਦ ਕਰੋਗੇ ਤੇ ਫਿਰ ਬਾਬੇ ਰਵਿਦਾਸ ਜੀ ਵਾਂਗੂ ਮੂੰਹੋਂ ਨਿਕਲੇਗਾ ਹਾਂ ਬਲ ਬਲ ਜਾਓ ਰਮਈਆ ਕਾਰਨੇ ਐ ਰਾਮਈਆ, ਐ ਦੁਨੀਆਂ ਦੇ ਕਾਰਨ, ਐ ਦੁਨੀਆਂ ਨੂੰ ਘੜਨ ਵਾਲੇ, ਦੁਨੀਆਂ ਦਾ ਵਜੂਦ ਪਰਮਾਤਮਾ, ਆਈ ਐਮ ਸੈਕਰੀਫਾਈਸ ਔਨ ਯੂ, ਮੈਂ ਆਪਾ ਤੇਰੇ ਤੋਂ ਵਾਰਦਾ ਹਾਂ,
ਕਾਰਨ ਕਵਨ ਅਬੂਲ,
ਤੂੰ ਮੇਰੇ ਨਾਲ ਗੁੱਸੇ ਕਿਉਂ ਹੈ। ਗੱਲਾਂ ਕਰਦੇ ਨੇ ਭਗਤ, ਯਾਰ ਬਣਾ ਲੈਂਦੇ ਨਾ ਰੱਬ ਨੂੰ, ਕਹਿੰਦੇ ਨੇ ਕਾਰਨ ਕਵਨ ਅਬੋਲ, ਵੇਖ ਮੈਂ ਤੇਰੇ ਕਿੰਨੇ ਗੁਣ ਗਾ ਰਿਹਾ, ਤੂੰ ਹੰਗਾਰਾ ਕਿਉਂ ਨਹੀਂ ਦਿੰਦਾ। ਹੁਣ ਕਈ ਆਖਣਗੇ ਕਮਲੇ ਵੀ ਰੱਬ ਵੀ ਹੰਗਾਰਾ ਦਿੰਦਾ ਹੈ, ਰੱਬ ਵੀ ਦਿਖਦਾ ਹੈ ਤੇ ਗੋਚਰ ਹਸਤੀ ਹੈ, ਤੇਰੇ ਕੋਲ ਜੇ ਅੱਖਾਂ ਹੈ ਨਹੀਂ ਇਹਦਾ ਮਤਲਬ ਇਹ ਨਹੀਂ ਵੀ ਸੂਰਜ ਨਹੀਂ ਚੜ੍ਹਦਾ। ਆ ਮੰਜੀ ਸਾਹਿਬ ਦੀਵਾਨ ਹਾਲ ਦਾ ਐਡਾ ਵੱਡਾ ਲੈਂਟਰ ਹੈ, ਸੰਗਤਾਂ ਦੀ ਮਾਇਆ ਨਾਲ ਇਹ ਮਹਾਨ ਸਥਾਨ ਬਣਿਆ ਹੈ, ਤੇ ਲੈਂਟਰ ਤੋਂ ਉੱਤੇ ਕਿਸੇ ਨੂੰ ਸਮਾਨ ਦਿਖਦਾ ਏ ਨਹੀਂ, ਇੱਥੇ ਬੈਠੇ ਉਹ ਨਹੀਂ ਦਿਖਦਾ, ਤੇ ਮਤਲਬ ਇਹ ਨਹੀਂ ਵੀ ਵਜੂਦ ਨਹੀਂ ਹੈ, ਅਸਮਾਨ ਹੈ ਨਹੀਂ ਹੈ, ਜੋ ਤੇਰੀਆਂ ਅੱਖਾਂ ਦਾ ਵਿਸ਼ਾ ਹੈ ਕੱਲੀ ਉਹੀ ਸੱਚਾਈ ਨਹੀਂ, ਇੱਥੇ ਬੜਾ ਕੁਝ ਹੈ ਜੋ ਨਹੀਂ ਵਿਖਦਾ। ਦੇਅਰ ਮੈਨੀ ਥਿੰਗਸ ਦੋਜ਼ ਆਰ ਇਨਵਿਜ਼ੀਬਲ, ਅੱਖਾਂ ਦਾ ਵਿਸ਼ਾ ਨਹੀਂ, ਖੁਸ਼ਬੋਈ ਨਹੀਂ ਦਿਖਦੀ ਮਾਣਦੇ ਹੈ, ਪਰ ਕਈਆਂ ਕੋਲ ਉਹ ਅੱਖਾਂ ਨੇ। ਇੱਕ ਜਵਾਨ ਬੱਚੇ ਨੂੰ ਆਖੋ ਵੀ ਉਹ ਕਿਲੋਮੀਟਰ ਤੇ ਉਹ ਕੀ ਹੈ, ਉਹ ਰੰਗ ਵੀ ਦੱਸੇਗਾ ਵੀ ਇਹ ਘਰ ਦਾ ਰੰਗ ਆ ਹੈ। 17 ਵਰਿਆਂ ਦੇ ਬਾਪੂ ਨੂੰ ਪੁੱਛੋ ਤੇ ਉਹਨੂੰ 10 ਕਰਮਾਂ ਤੇ ਨਹੀਂ ਪਤਾ ਵੀ ਕੀ ਹੈ, ਤੇ ਜੇ ਬਾਪੂ ਨੂੰ ਨਹੀਂ ਨਜ਼ਰ ਹੀ ਆਉਂਦਾ 10-20 ਕਰਮਾਂ ਤੋਂ ਅੱਗੇ, ਮਤਲਬ ਇਹ ਨਹੀਂ ਵੀ ਪਿੰਡ ਨਹੀਂ ਵਸਿਆ, ਅੱਗੇ ਮਹਿਲ ਮਾੜੀਆਂ ਹੈ, ਨਹੀਂ ਹੈ। ਸੋ ਕੁਝ ਅੱਖਾਂ ਨੇ ਭਗਤ ਨਾਮਦੇਵ ਜੀ ਮਹਾਂਪੁਰਸ਼ਾਂ ਦੀਆਂ, ਉਹਨਾਂ ਵਰਗੀਆਂ ਕੁਝ ਅੱਖਾਂ ਨੇ ਨਾਮੇ ਦੇਖ ਨਾਰਾਇਣ ਹੱਸੇ, ਉਹ ਕਹਿੰਦੇ ਰੱਬ ਵੇਂਦਾ ਹੈ ਹੱਸਦਾ ਹੈ ਅਸੀਂ ਵੇਖਿਆ ਹੈ। ਇੱਦਾਂ ਹੀ ਭਗਤ ਗੱਲਾਂ ਵੀ ਕਰ ਲੈਂਦੇ ਨੇ ਉਹਦੇ ਨਾਲ, ਤੂੰ ਕੁੰਨ ਰੇ, ਮੈਂ ਜੀ ਨਾਮਾ। ਭਗਤ ਨਾਮਦੇਵ ਕਹਿੰਦੇ ਮੈਨੂੰ ਰੱਬ ਨੇ ਪੁੱਛਿਆ ਤੂੰ ਕੁੰਨ ਰੇ, ਤੇ ਮੈਂ ਕੀ ਕਹਿਣਾ ਸੀ ਜੋ ਮੇਰਾ ਨਾਮ ਕਰਨਾ, ਮੈਂ ਜੀ ਨਾਮਾ। ਗੱਲਾਂ ਕਰਦੇ ਨੇ ਸਾਧ ਆਪਣੇ ਉਸ ਖਸਮ ਦੇ ਨਾਲ। ਖੈਰ ਭਗਤ ਰਵਿਦਾਸ ਜੀ ਕਹਿੰਦੇ ਗੁੱਸੇ ਲੱਗਦਾ ਹੈ, ਅੱਜ ਬੋਲਦਾ ਹੀ ਨਹੀਂ ਮੇਰੇ ਨਾਲ, ਕਾਰਨ ਕੀ ਹੈ ਜਿਸ ਕਾਰਨ ਮੇਰੇ ਨਾਲ ਬੋਲਦਾ ਨਹੀਂ ਹੈ।
ਰਹਾਉ ਬਹੁਤ ਜਨਮ ਬਿਛੁਰੇ ਥੇ ਮਾਧੋ, ਇਹੋ ਜਨਮ ਤੁਮਾਰੇ ਲੇਖੇ।
ਹੈ ਪ੍ਰਮਾਤਮਾ 84 ਦਾ ਗੇੜ ਵਾਰ ਵਾਰ ਖੂਹ ਦੀ ਟਿੰਡ ਵਾਂਗੂ ਆ ਰਿਹਾ ਹੈ, ਘੁੰਮਣਾ ਪੈ ਰਿਹਾ ਹੈ, ਤੇਰੇ ਦੀਦਾਰੇ ਹੋ ਜਾਣ ਤੇ 84 ਕੱਟੀ ਜਾਵੇ। ਇਹ ਗੇੜ ਆ ਰਿਹਾ ਹੈ ਜੀਵਨ ਵਿੱਚ, ਤੁਸੀਂ ਰੋਜ਼ ਪੜ੍ਹਦੇ ਹੋ ਜਿੱਥੇ ਲਫ਼ਜ਼ ਆਉਂਦਾ ਹੈ ਨਾ, ਕਈ ਜਨਮ ਪਏ ਕੀਟ ਪਤੰਗਾ, ਕਈ ਜਨਮ ਗਜਮੀਨ ਕੁਰੰਗਾ, ਕਈ ਜਨਮ ਪੰਖੀ ਸਰਪ ਹੋਇਓ, ਅੱਗੇ ਵੀ ਆਉਂਦਾ ਨਾ, ਐਸੇ ਘਰ ਹਮ ਬਹੁਤ ਵਸਾਏ ਜਬ ਹਮ ਰਾਮ ਗਰਭ ਹੋਏ ਆਏ, 84 ਜੂਨ ਭਰਮਾਇਆ। ਇਹ 84 ਦਾ ਗੇੜ ਬੜਾ ਔਖਾ ਹੈ, ਤੇਰੇ ਦਰਸ਼ਨ ਹੋ ਜਾਣ ਅੰਤਕਾਲ ਨਾਰਾਇਣ ਸਿਮਰੈ, ਐਸੀ ਚਿੰਤਾ ਮਹਿ ਜੇ ਮਰੈ, ਬਦਤ ਤਿਲੋਚਨ ਤੇ ਨਰ ਮੁਕਤਾ ਪੀਤੰਬਰ ਵਾਕੈ ਹਿਰਦੈ ਬਸੈ। ਤੇਰੇ ਦਰਸ਼ਨ ਹੋ ਜਾਣ, ਤੇਰੇ ਚਰਨਾਂ ਚ ਵਾਸਾ ਮਿਲ ਜਾਵੇ, 84 ਕੱਟੀ ਜਾ ਸਕਦੀ ਏ। ਬੜੇ ਜਨਮ ਹੋ ਗਏ ਨੇ ਤੇਰੇ ਗੀਤ ਗਾਉਂਦਿਆਂ, ਤੈਨੂੰ ਯਾਦ ਕਰਦਿਆਂ, ਹੁਣ ਤੇ ਪੁਕਾਰ ਸੁਣ, ਹੁਣ ਤੇ ਦੀਦਾਰੇ ਦੇ, ਹੁਣ ਤੇ ਸਾਨੂੰ ਦਰਸ਼ਨ ਦੇਣੇ ਕਰ, ਇਹ ਜਨਮ ਤੇਰੇ ਲੇਖੇ ਹੈ, ਤੇਰੇ ਗੀਤ ਗਾਉਣ ਵਿੱਚ ਲਾ ਦਿੱਤਾ ਹੈ।
ਕਹੇ ਰਵਿਦਾਸ ਆਸ ਲੱਗ ਜੀਵੋ, ਚਿਰ ਭਇਓ ਦਰਸ਼ਨ ਦੇਖੇ।
ਇਹੀ ਆਸ ਹੈ, ਦੇਅਰ ਆਰ ਮੈਨੀ ਇਨਕਾਰਨੇਸ਼ਨ, ਵਾਰ ਵਾਰ ਦੁਨੀਆਂ ਤੇ ਆਏ ਹੈ, ਦਰਸ਼ਨ ਦੇ ਦੀਦਾਰੇ ਬਖਸ਼, ਇਹੀ ਆਸ ਦੇ ਉੱਤੇ ਇਹ ਜੀਵਨ ਬਤੀਤ ਕਰ ਰਹੇ ਹੈ। ਹਰੇ ਦਰਸ਼ਨ ਹੋਣੇ ਸੀ ਬਾਬੇ ਨੂੰ, ਜਿੱਦਾਂ ਬਾਬੇ ਨਾਮਦੇਵ ਨੂੰ ਹੋਏ ਸੀ, ਹੁੰਦੇ ਕਿੱਦਾਂ ਨੇ ਇਹ ਵੀ ਧਿਆਨ ਲਓ, ਧਿਆਨ ਵਿੱਚ ਜ਼ਿਹਨ ਵਿੱਚ ਬਿਠਾ ਲਓ। ਕਬੀਰ ਕੇਸੋ ਕੇਸੋ ਕੂਕੀ ਹੈ, ਨਾ ਸੋਈਏ ਆਸਾਰ ਰਾਤ ਦਿਵਸ ਕੇ ਕੂਕਨੇ ਕਬੂ ਕੇ ਸੁਣੇ ਪੁਕਾਰ ਗਾਇਆ ਕਰੋ ਜਪਿਆ ਕਰੋ ਦਰਸ਼ਨ ਦਿੰਦਾ ਏ ਭਗਤ ਰਵਿਦਾਸ ਜੀ ਕਹਿੰਦੇ ਇਸੇ ਆਸ ਦੇ ਵਿੱਚ ਮੈਂ ਤੇਰੇ ਗੀਤ ਗਾਉਂਦਾ ਹਾਂ ਬਲ ਬਲ ਕਹਿੰਦਾ ਹਾਂ ਬਲਹਾਰੇ ਜਾਂਦਾ ਹਾਂ ਮੈਨੂੰ ਤੂੰ ਦਰਸ਼ਨ ਦੇ ਮੈਨੂੰ ਦੀਦਾਰੇ ਬਖਸ਼ ਤੇ ਜਿਸ ਨੇ ਤੇਰੇ ਦਰਸ਼ਨ ਹਾਸਲ ਕਰ ਲਏ ਪਰਮਾਤਮਾ ਉਹਦਾ ਇਹ ਜਿਹੜਾ ਜੀਵਨ ਹੈ ਸਫਲਾ ਹੋ ਜਾਂਦਾ ਹੈ ਸੋ ਪਰਮਾਤਮਾ ਦੇ ਗੀਤ ਗਾਉਣ ਵੱਲ ਸਾਨੂੰ ਭਗਤ ਰਵਿਦਾਸ ਜੀ ਪ੍ਰੇਰਦੇ ਨੇ ਉਹਨਾਂ ਮਹਾਂਪੁਰਸ਼ਾਂ ਦੀ ਇਹ ਪਾਕ ਬਾਣੀ ਹੈ ਵਿਚਾਰ ਕਰਦਿਆਂ ਬੇਅੰਤ ਤਰੁੱਟੀਆਂ ਰਹਿ ਜਾਂਦੀਆਂ ਨੇ ਐਸੇ ਮਹਾਂਪੁਰਸ਼ਾਂ ਦੇ ਜਿਹੜੇ ਅਗੰਮੀ ਬੋਲ ਨੇ ਤੁਸ਼ ਬੁੱਧੀ ਅਨੁਸਾਰ ਉਹਨਾਂ ਦੇ ਅਰਥ ਕਰਨੇ ਇਹ ਗੁਰੂ ਸਾਹਿਬ ਕਿਰਪਾ ਕਰਨ ਤੇ ਹੋ ਸਕਦੇ ਨੇ ਬੇਅੰਤ ਤਰੁੱਟੀਆਂ ਦੀ ਖਿਮਾ ਆਪ ਸੰਗਤ ਨੇ ਬਖਸ਼ ਦੇਣੀ ਗੁਰੂ ਰਾਮਦਾਸ ਪਾਤਸ਼ਾਹ ਬਖਸ਼ ਦੇਣ ਇੱਥੇ ਹੀ ਦਾਸ ਆਪਣੀ ਵਿਚਾਰ ਨੂੰ ਸੰਕੋਚਦਾ ਹੈ ਸਿੰਘ ਸਾਹਿਬ ਗਿਆਨੀ ਜਗਤਾਰ ਸਿੰਘ ਜੀ ਹੁਣਾਂ ਦਾ ਧੰਨਵਾਦ ਗੁਰੂ ਪਾਤਸ਼ਾਹ ਦੇ ਦਰ ਦੇ ਸੇਵਾਦਾਰ ਨੇ ਗੁਰੂ ਕੇ ਵਜ਼ੀਰ ਨੇ ਹਰਿਮੰਦਰ ਸਾਹਿਬ ਦੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸਮੂਹ ਸੇਵਾਦਾਰਾਂ ਦਾ ਧੰਨਵਾਦ ਅਖੀਰ ਸੰਗਤਾਂ ਦਾ ਧੰਨਵਾਦ ਦੀਨ ਦੁਨੀਆਂ ਦੇ ਮਾਲਕ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਦਾ ਕੋਟਾਨ ਕੋਟ ਧੰਨਵਾਦ ਹੈ ਜੀ ਇਹ ਦੋ ਪੰਕਤੀਆਂ ਪੜ੍ਹ ਕੇ ਫਿਰ ਫਤਿਹ ਬੁਲਾਈਏ ਜੀ
ਬਹੁਤ ਜਨਮ ਬਿਛੁਰੇ ਥੇ ਮਾਦੋ ਇਹੋ ਜਨਮ ਤੁਮਾਰੇ ਲਿਖੇ ਕਹਿ ਰਵਿਦਾਸ ਆਸ ਲਗ ਜੀਵ ਚਿਰ ਭਇਓ ਦਰਸਨ ਦੇਖੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।